ਪਗਾਣੀ ਦੇ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਕਲਗੀਧਰ ਪਾਤਸ਼ਾਹ ਆਪਣੀ ਸਮਸਤ ਫੌਜ ਦੇ ਸਮੇਤ ਪੌਂਟਾ ਸਾਹਿਬ ਪਾਵਨ ਸਥਾਨ ਤੋਂ ਚੱਲ ਕੇ ਪੰਗਾਣੀ ਦੇ ਮੈਦਾਨ ਵਿਚ ਆਣ ਖੜੇ ਹਨ। ਰਾਜਾ ਫਤਿਹ ਸ਼ਾਹ ਜੋ ਬਹੁਤ ਵੱਡੀ ਭਾਰੀ ਗਿਣਤੀ ਚ ਪਹਾੜੀਆਂ ਦੀ ਸਾਰੀ ਫੌਜ ਲੈ ਕੇ ਬਹੁਤ ਸਾਰੇ ਪਠਾਨ ਜਿਹੜੇ ਸਤਿਗੁਰਾਂ ਤੋਂ ਬਾਗੀ ਹੋ ਕੇ ਰਾਜੇ ਫਤਿਹ ਸ਼ਾਹ ਨਾਲ ਜਾ ਰਲੇ ਹਨ। ਉਹ ਵੀ ਇੱਕ ਵੱਡਾ ਦਲ ਹੈ, 400 ਪਠਾਣਾ ਦਾ ਉਹ ਵੀ ਚੜ ਕੇ ਆਇਆ ਹੈ, ਆਹਮੋ ਸਾਹਮਣੇ ਖਲੋਤੇ ਹਨ। ਹਾਲੇ ਜੰਗ ਦੀ ਸ਼ੁਰੂਆਤ ਹੋਣ ਲੱਗੀ ਸੀ ਕਿ ਇਹਨੇ ਨੂੰ ਬਹੁਤ ਵੱਡੀ ਗਿਣਤੀ ਵਿਚ ਇੱਕ ਵੱਡਾ ਜਥਾ ਆਇਆ, ਜਿਨ੍ਹਾਂ ਨੇ ਗੋਲੀਆਂ ਦੀ ਬੁਛਾੜ ਕਰਦਿਆਂ ਹੋਇਆਂ ਰਾਜੇ ਫਤਿਹ ਸ਼ਾਹ ਦੀ ਫੌਜ ਨੂੰ ਮਾਰ ਕੇ ਮਿੱਟੀ ਚ ਮਿਲਾਉਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਨੇ ਪੁੱਛਿਆ, ਇਹ ਕਿਹੜੀ ਫੌਜ ਹੈ? ਇਹਨੇ ਨੂੰ ਇੱਕ ਮਰੀਦ ਚੱਲ ਕੇ ਆਇਆ, ਉਹਨੇ ਦੱਸਿਆ, ਮਹਾਰਾਜ ਸਡੋਰੇ ਨਗਰ ਤੋਂ ਪੀਰ ਬੁੱਧੂ ਸ਼ਾਹ ਜੀ ਆਪਣੇ 700 ਮਰੀਦਾਂ ਸਮੇਤ ਔਰ ਆਪਣੇ 4 ਪੁੱਤਰਾਂ ਸਮੇਤ ਜੰਗ ਦੇ ਮੈਦਾਨ ਵਿਚ ਆਪ ਜੀ ਵੱਲੋਂ ਦੁਸ਼ਮਣ ਦੇ ਦਲ ਨਾਲ ਲੜਨ ਵਾਸਤੇ ਪੁੱਜੇ ਹਨ। ਉਹਨਾਂ ਨੂੰ ਇਸ ਗੱਲ ਦੀ ਵੱਡੀ ਭਾਰੀ ਸ਼ਰਮਿੰਦਗੀ ਹੈ ਕਿ ਜਿਹੜੇ ਪਠਾਨ ਪੀਰ ਬੁੱਧੂ ਸ਼ਾਹ ਜੀ ਦੇ ਕਹਿਣ ਤੇ ਆਪ ਜੀ ਨੇ ਆਪਣੇ ਕੋਲ ਭਰਤੀ ਕੀਤੇ ਸਨ, ਉਹ ਨਮਕ ਹਰਾਮੀ ਹੋ ਕੇ ਆਪ ਜੀ ਦਾ ਸਾਥ ਛੱਡ ਕੇ ਦੁਸ਼ਮਣ ਨਾਲ ਜਾ ਰਲੇ ਹਨ। ਆਪਣੇ ਮੱਥੇ ਤੇ ਲੱਗੇ ਹੋਏ ਇਸ ਕਲੰਕ ਨੂੰ ਉਪਾਲੰਭ ਨੂੰ ਨਿਵਾਰਨ ਲਈ ਦੂਰ ਕਰਨ ਲਈ ਪੀਰ ਬੁੱਧੂ ਸ਼ਾਹ ਜੀ ਇਸ ਵੱਡੀ ਭਾਰੀ ਫੌਜ ਨੂੰ ਨਾਲ ਲੈ ਕੇ ਰਣਤੱਤੇ ਵਿਚ ਹਾਜ਼ਰ ਹੋਏ ਹਨ। ਆਪ ਜੀ ਪੀਰ ਜੀ ਦੀ ਇਸ ਸੇਵਾ ਨੂੰ ਆਪਣੇ ਚਰਨਾਂ ਚ ਪ੍ਰਵਾਨ ਕਰੋ। ਕਲਗੀਧਰ ਜੀ ਬਹੁਤ ਪ੍ਰਸੰਨ ਹੋਏ। ਪਠਾਣਾ ਦੀ ਵੱਡੀ ਫੌਜ ਫਤਿਹ ਸ਼ਾਹ ਤੋਂ ਅੱਗੇ ਆ ਕੇ ਮੂਹਰੇ ਹੋ ਕੇ ਜੰਗ ਦੇ ਮੈਦਾਨ ਚ ਲੜ ਰਹੀ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਭੂਆ ਦੇ ਪੁੱਤਰ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਔਰ ਭਾਈ ਮਾਰੀ ਚੰਦ ਜੀ ਮੂਹਰੇ ਹੋ ਕੇ ਵੈਰੀ ਦਲ ਨਾਲ ਲੜ ਰਹੇ ਨੇ। ਭਾਈ ਦਇਆ ਰਾਮ ਭਾਈ ਨੰਦ ਚੰਦ ਜੀ ਵੀ ਅੱਗੇ ਹਨ। ਲੜਦਿਆਂ ਲੜਦਿਆਂ ਭਾਈ ਮਾਰੀ ਚੰਦ ਜੀ ਇੰਨੇ ਰੋਹ ਵਿਚ ਆਏ ਕਿ ਦੁਸ਼ਮਣਾਂ ਦੇ ਦਲ ਦੇ ਵਿਚ ਜਾ ਤਸੇ ਹਨ, ਪਠਾਣਾ ਦੇ ਵਿਚ ਜਾ ਵੜੇ ਹਨ। ਬਹੁਤ ਸਾਰੇ ਪਠਾਣਾ ਨਾਲ ਲੜ ਕੇ ਉਹਨਾਂ ਨੂੰ ਮਾਰਿਆ। ਜਦੋਂ ਵੈਰੀਆਂ ਦੇ ਘੇਰੇ ਵਿਚ ਭਾਈ ਮਾਰੀ ਚੰਦ ਜੀ ਘਿਰ ਗਏ, ਭਾਈ ਸੰਗੋ ਸ਼ਾਹ ਜੀ ਨੇ ਵੇਖਿਆ ਕਿ ਮੇਰਾ ਭਾਈ ਦੁਸ਼ਮਣ ਦੇ ਦਲ ਦੇ ਘੇਰੇ ਵਿਚ ਹੈ, ਤਾਂ ਘੇਰੇ ਵਿਚੋਂ ਕੱਢਣ ਵਾਸਤੇ ਭਾਈ ਸੰਗੋ ਸ਼ਾਹ ਜੀ ਨੇ ਜ਼ੋਰ ਨਾਲ ਹੱਲਾ ਕੀਤਾ ਔਰ ਭਾਈ ਮਾਰੀ ਚੰਦ ਜੀ ਨੂੰ ਉਸ ਘੇਰੇ ਵਿਚੋਂ ਕੱਢ ਕੇ ਵਾਪਸ ਲੈ ਆਏ। ਕੁਝ ਪਠਾਣਾ ਨੂੰ ਭਾਈ ਮਾਰੀ ਚੰਦ ਜੀ ਨੇ ਝਟਕ ਦਿੱਤਾ ਸੀ। ਪਠਾਨ ਹੈਰਾਨ ਤੇ ਹੱਕੇ ਬੱਕੇ ਨੇ ਕਿ ਅਸੀਂ ਤਾਂ ਸੋਚਿਆ ਸੀ ਵੀ ਗੁਰੂ ਜੀ ਦੇ ਦਲ ਦੇ ਵਿਚ ਜਿਹੜੇ ਲੜਨ ਵਾਲੇ ਹਨ ਉਹ ਤਾਂ ਸਭ ਨਵੀਆਂ ਫੌਜਾਂ ਹਨ, ਛੋਟੀਆਂ ਬਰਾਦਰੀਆਂ ਦੇ ਹਨ, ਉਹਨਾਂ ਨੂੰ ਕਿਹੜਾ ਕੋਈ ਜੰਗ ਦੇ ਮੈਦਾਨ ਚ ਹਥਿਆਰ ਪਕੜ ਕੇ ਲੜਨਾ ਆਉਂਦਾ ਹੈ, ਪਰ ਇਹਨਾਂ ਦੇ ਤਾਂ ਹੱਥ ਬੜੇ ਡਾਢੇ ਨੇ, ਇਹ ਤਾਂ ਬੜੀ ਸੂਰਬੀਰਤਾ ਨਾਲ ਜੰਗ ਦੇ ਮੈਦਾਨ ਵਿਚ ਲੜ ਰਹੇ ਨੇ। ਗੁਰੂ ਜੀ ਦੀਆਂ ਮੱਝਾਂ ਪਾਲਣ ਵਾਲੇ ਜਿਹੜੇ ਮੱਝਾਂ ਦੇ ਸੇਵਕ ਸਨ ਭਾਈ ਲਾਲ ਚੰਦ ਜੀ ਵਰਗੇ ਵੀ ਜੰਗ ਦੇ ਮੈਦਾਨ ਚ ਲੋਹੇ ਲਾਖੇ ਹੋ ਕੇ ਬੀਰ ਰਸ ਵਿਚ ਭਿੱਜੇ ਹੋਏ ਤੀਰ ਚਲਾ ਰਹੇ ਨੇ। ਇਹ ਕੈਸਾ ਅਸਚਰਜ ਕੌਤਕ ਕਲਗੀਧਰ ਜੀ ਨੇ ਰਚਿਆ ਹੈ, ਜਿਹੜੇ ਲੋਕ ਕਦੇ ਲੜਨਾ ਸੋਚ ਵੀ ਨਹੀਂ ਸਨ ਸਕਦੇ ਉਹਨਾਂ ਅੰਦਰ ਇਹ ਸਪਰਿਟੇ ਬਿਰਤੀ ਭਰ ਦਿੱਤੀ ਹੈ ਕਿ ਜਿਹੜੇ ਅੱਜ ਸ਼ਸਤਰ ਚੁੱਕ ਕੇ ਸਾਡੇ ਸਾਹਮਣੇ ਖਲੋ ਕੇ ਸਾਡੇ ਨਾਲ ਲੜ ਰਹੇ ਹਨ, ਜਿਨ੍ਹਾਂ ਨੂੰ ਅਸੀਂ ਛੇਲੇ ਕਹਿੰਦੇ ਸੀ, ਜਿਨ੍ਹਾਂ ਨੂੰ ਅਸੀਂ ਚਿੜੀਆਂ ਕਹਿੰਦੇ ਸੀ, ਅਸੀਂ ਆਪਣੇ ਆਪ ਨੂੰ ਸ਼ੇਰ ਤੇ ਬਾਜ ਕਹਾਉਂਦੇ ਸੀ, ਪਰ ਗੁਰੂ ਜੀ ਨੇ ਤਾਂ ਚਿੜੀਆਂ ਤੋਂ ਬਾਜ ਤੁੜਾਉਣ ਵਾਲੀ ਖੇਡ ਇੱਥੇ ਪ੍ਰਤੱਖ ਕਰ ਦਿੱਤੀ ਹੋਈ ਹੈ। ਆਓ ਪੰਗਾਣੀ ਦੇ ਇਸ ਪਵਿੱਤਰ ਜੰਗ ਦੀ ਕਥਾ, ਜਿਹਦੇ ਚ ਗੁਰਦੇਵ ਦੇ ਬੜੇ ਬੜੇ ਸੂਰਬੀਰ ਬਹਾਦਰ ਯੋਧਿਆਂ ਨੇ ਆਪਣਾ ਲਹੂ ਡੋਲਿਆ ਹੈ, ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਔਰ ਜੰਗ ਦੇ ਮੈਦਾਨ ਵਿਚ ਗੁਰੂ ਕਿਰਪਾ ਨਾਲ ਫਤਿਹ ਪ੍ਰਾਪਤ ਕੀਤੀ ਹੈ, ਉਹ ਸਾਰੀ ਜੰਗ ਪੰਗਾਣੀ ਦੀ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬੜੇ ਪਿਆਰ ਨਾਲ ਸ਼ਰਧਾ ਨਾਲ ਸਤਿਕਾਰ ਨਾਲ ਵਿਸਥਾਰ ਸਹਿਤ ਲਿਖੀ ਹੈ। ਸਰਵਣ ਕਰਨ ਤੋਂ ਪਹਿਲਾਂ ਪੰਗਾਣੀ ਦੇ ਮੈਦਾਨ ਵਿਚ ਸ਼ਹਾਦਤ ਪ੍ਰਾਪਤ ਕਰਨ ਵਾਲੇ ਭਾਈ ਸੰਗੋ ਸ਼ਾਹ ਜੀ ਵਰਗੇ ਮਹਾਂਪੁਰਖ, ਭਾਈ ਮਾਰੀ ਚੰਦ ਜੀ ਵਰਗੇ ਮਹਾਤਮਾ, ਭਾਈ ਉਦਾ ਜੀ ਰਠੌਰ ਵਰਗੇ ਮਹਾਂਪੁਰਖ, ਜਿਨ੍ਹਾਂ ਨੇ ਇਸ ਰਣ ਤੱਤੇ ਵਿਚ ਸ਼ਹੀਦੀ ਦਾ ਜਾਮ ਪ੍ਰਾਪਤ ਕੀਤਾ ਹੈ, ਪੰਗਾਣੀ ਦੇ ਉਹਨਾਂ ਮਹਾਨ ਸ਼ਹੀਦਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਪੰਗਾਣੀ ਦੇ ਮੈਦਾਨ ਵਿਚ ਲੜਨ ਵਾਲੇ ਉਹਨਾਂ ਮਰ ਜੀਵੜੇ ਯੋਧਿਆਂ ਦੇ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦੋਏ ਹਤੇ ਪਠਾਨ ਰਨ, ਪੁਨ ਆਇਓ ਸਵਧਾਨ।
ਜੰਗ ਦੇ ਮੈਦਾਨ ਵਿੱਚ ਇੱਕ ਦੋ ਪਠਾਨ ਆਉਂਦਿਆਂ ਆਉਂਦਿਆਂ ਵੀ ਭਾਈ ਮਾਰੀ ਚੰਦ ਜੀ ਨੇ ਮਾਰ ਮੁਕਾਏ ਹਨ। ਪਹਿਲਾਂ ਬਹੁਤ ਪਠਾਨ ਜ਼ਖਮੀ ਕੀਤੇ ਮਾਰੇ, ਜਦੋਂ ਘੇਰੇ ਵਿੱਚੋਂ ਨਿਕਲ ਕੇ ਆਏ ਭਾਈ ਮਾਰੀ ਚੰਦ ਜੀ, ਦੋ ਤਿੰਨ ਪਠਾਨ ਹੋਰ ਆਉਂਦਿਆਂ ਆਉਂਦਿਆਂ ਮਾਰ ਕੇ ਆਪਣੇ ਦਲ ਵਾਲੇ ਪਾਸੇ, ਜਿਸ ਪਾਸੇ ਭਾਈ ਸੰਗੋ ਸ਼ਾਹ ਜੀ ਫੌਜ ਲੈ ਕੇ ਖੜੇ ਹਨ, ਉਸ ਪਾਸੇ ਭਾਈ ਮਾਰੀ ਚੰਦ ਜੀ ਆ ਪਹੁੰਚੇ ਹਨ।
ਦੇਖ ਸਭੈ ਬਿਸਮੈ ਰਹੇ ਗਯੋ ਬੀਚ ਤੇ ਜਾਨ।
ਜਿੰਨੇ ਪਠਾਨ ਸੀ ਵੇਖ ਕੇ ਹੱਕੇ ਬੱਕੇ ਰਹਿ ਗਏ, ਹੈਰਾਨ ਹੋ ਗਏ ਕਿ ਸਾਡੇ ਘੇਰੇ ਵਿੱਚ ਘਿਰਿਆ ਹੋਇਆ ਸੀ, ਅਸਾਂ ਇਹਨੂੰ ਮਾਰ ਮੁਕਾਉਣਾ ਸੀ, ਪਰ ਸਾਡੇ ਘੇਰੇ ਵਿੱਚੋਂ ਏਦਾਂ ਨਿਕਲ ਗਿਆ ਜਿਵੇਂ ਕੋਈ ਬੱਬਰ ਸ਼ੇਰ ਹਿਰਨਾਂ ਦੀ ਡਾਰ ਨੂੰ ਚੀਰਦਿਆਂ ਹੋਇਆ ਨਿਕਲ ਜਾਂਦਾ। ਪਠਾਨ ਬੜੇ ਹੈਰਾਨ ਹਨ, ਹੈਰਾਨੀ ਨਾਲ ਵੇਖਦੇ ਨੇ ਕਿਵੇਂ ਸਾਡੇ ਘੇਰੇ ਵਿੱਚੋਂ ਇਹ ਯੋਧਾ ਨਿਕਲ ਗਿਆ।
ਪਾਦੜੀ ਚੰਦ ਇੱਕ ਦਿਸ਼ਾ ਬਿਖੈ ਲੈ ਸੁਪੱਟ ਬ੍ਰਿੰਦ।
ਇੱਕ ਪਾਸੇ ਬਹੁਤ ਸਾਰੇ ਸੁਪੱਟਾਂ ਨੂੰ, ਬ੍ਰਿੰਦ ਨਾਮ ਹੁੰਦਾ ਬਹੁਤ ਸਾਰੇ ਸੂਰਮਿਆਂ ਨੂੰ, ਯੋਧਿਆਂ ਨੂੰ ਨਾਲ ਲੈ ਕੇ।
ਰੁਪ ਰਿਓ ਸ਼ਾਹ ਬੁੱਧੂ ਬਿਲੰਦ,
ਵੀਰ ਬੁੱਧੂ ਸ਼ਾਹ ਜੀ ਨੇ ਆਪਣੇ ਪੈਰ ਅੜਾਏ ਹੋਏ ਨੇ। ਇਧਰ ਪੰਘਾਣੀ ਦਾ ਜਿਹੜਾ ਜਗ੍ਹਾ ਮੈਦਾਨ ਹੈ, ਇਸ ਪਾਸਿਓਂ ਗੁਰੂ ਸਾਹਿਬ ਦੀ ਫੌਜ ਲੜ ਰਹੀ ਹੈ, ਨਾਲ ਹੀ ਇੱਕ ਪਾਸਿਓਂ ਜਿਧਰੋਂ ਪੌਂਟਾ ਸਾਹਿਬ ਨੂੰ ਰਸਤਾ ਜਾਂਦਾ ਹੈ, ਉਸ ਪਾਸਿਓਂ ਪੀਰ ਬੁੱਧੂ ਸ਼ਾਹ ਜੀ ਆਪਣੇ 700 ਮੁਰੀਦਾਂ ਸਮੇਤ ਵੈਰੀ ਦੇ ਦਲ ਨਾਲ ਲੋਹਾ ਲੈ ਰਹੇ ਨੇ, ਅੜੇ ਹੋਏ ਹਨ।
ਜੋ ਹੁਤੀ ਚੇਰ ਗਿਰ ਪਤਨ ਕੇਰ,
ਪਾੜੀ ਰਾਜੇ ਕੱਲੀ ਫੌਜ ਨਹੀਂ ਸੀ ਲੈ ਕੇ ਆਏ ਆਪਣੀ, ਉਹ ਪਿੰਡਾਂ ਚੋਂ ਛੇੜ ਇਕੱਠੀ ਕਰਕੇ ਲਿਆਏ ਸੀ, ਢੋਲ ਵਜਾ ਕੇ ਛੇੜ ਇਕੱਠੀ ਕੀਤੀ ਸੀ ਕਿ ਤੁਸੀਂ ਆਓ ਸਾਡੇ ਨਾਲ, ਜੰਗ ਦੇ ਮੈਦਾਨ ਵਿੱਚ ਲੜੋਗੇ ਤੇ ਜਿੰਨੀ ਉੱਥੇ ਲੁੱਟ ਹੋਵੇਗੀ ਗੁਰੂ ਘਰ ਵਿੱਚ ਉਹ ਤੁਹਾਡੀ ਹੋਵੇਗੀ, ਉਹ ਤੁਹਾਨੂੰ ਮੁਆਫ਼ ਹੋਵੇਗੀ। ਲੁੱਟ ਮਾਫ਼ ਦਾ ਲਾਲਚ ਦੇ ਕੇ ਬੜੀ ਛੇੜ, ਛੇੜ ਕਹਿ ਦਿੰਦੇ ਆ ਵੀ ਪਿੰਡਾਂ ਨਗਰਾਂ ਵਿੱਚੋਂ ਸਾਰੇ ਲੋਕ ਇਕੱਠੇ ਕਰ ਲੈਣੇ ਜਿਹੜੇ ਏਦਾਂ ਦੀ ਲੁੱਟ ਮਾਰ ਕਰਨ ਦੀ ਬਿਰਤੀ ਰੱਖਦੇ, ਚੋਰ ਧਾੜਵੀ ਡਾਕੂ ਉਹ ਵੀ ਪਹਾੜੀ ਰਾਜਿਆਂ ਨੇ ਆਪਣੇ ਨਾਲ ਰਲਾਏ ਹੋਏ ਸਨ। ਉਹਨਾਂ ਦਾ ਇੱਕ ਵੱਡਾ ਭਾਰੀ ਦਲ ਪਹਾੜੀ ਰਾਜਿਆਂ ਦੇ ਨਾਲ ਚੜ ਕੇ ਆਇਆ ਹੋਇਆ।
ਛੋਰਤ ਤੁਫੰਗ ਤਿੰਨ ਰੱਖੀ ਘੇਰ,
ਪੀਰ ਬੁੱਧੂ ਸ਼ਾਹ ਜੀ ਨੇ ਉਹ ਸਾਰੀ ਜਿਹੜੀ ਛੇੜ ਸੀ ਉਹਨਾਂ ਨੂੰ ਰੋਕਿਆ ਹੋਇਆ, ਜਿਹੜੀ ਪਹਾੜੀ ਰਾਜਿਆਂ ਨੇ ਛੇੜ ਲਿਆਂਦੀ ਹੈ ਇਕੱਠੀ ਕਰਕੇ, ਉਹਨਾਂ ਨੂੰ ਆਪਣੀਆਂ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਉਹਨਾਂ ਦਾ ਮੱਥਾ ਰੋਕਿਆ ਹੋਇਆ।
ਨੈ ਆਨ ਥਾਨ ਦੀਨੇ ਸੁਜਾਨ,
ਉਹ ਭੱਜ ਕੇ ਜਾਣਾ ਚਾਹੁੰਦੇ ਸੀ ਸੱਜੇ ਖੱਬੇ, ਪਰ ਪੀਰ ਜੀ ਨੇ ਇਹੋ ਜਿਹੀ ਬਹਾਦਰੀ ਨਾਲ ਉਹਨਾਂ ਦਾ ਅੱਗਾ ਰੋਕਿਆ ਕਿ ਜਿਸ ਜਗ੍ਹਾ ਤੇ ਉਹ ਛੇੜ ਖੜੀ ਹੈ ਪਹਾੜੀਆਂ ਦੀ, ਉੱਥੇ ਹੀ ਉਹਨਾਂ ਨੂੰ ਖਿਲਾਰ ਕੇ ਰੱਖਿਆ, ਉਹਨਾਂ ਨੂੰ ਸੱਜੇ ਖੱਬੇ ਕਿਸੇ ਹੋਰ ਪਾਸੇ ਜਾਣ ਨਹੀਂ ਦਿੱਤਾ।
ਛੋਰੰਤ ਬਾਨ ਤਨਕ ਤਾਨ ਤਾਨ,
ਪੀਰ ਬੁੱਧੂ ਸ਼ਾਹ ਜੀ ਆਪਣੀ ਕਮਾਨ ਦੀ ਤੰਦੀ ਤੇ ਤੀਰ ਚਾੜ ਕੇ ਕੰਨਾਂ ਤੱਕ ਖਿੱਚ ਖਿੱਚ ਕੇ ਤੀਰ ਚਲਾ ਰਹੇ ਹਨ।
ਉਹ ਮੱਚਿਓ ਰੋਰ ਬਕ ਮਾਰ ਮਾਰ,
ਕਹਿੰਦੇ ਬੜਾ ਰੌਲਾ ਪਿਆ ਹੋਇਆ, ਮਾਰਾ ਬਕਾਰਾ ਕਰਦਿਆਂ ਇੱਕੋ ਆਵਾਜ਼ ਸੁਣਾਈ ਦੇ ਰਹੀ ਹੈ, ਮਾਰ ਦਿਓ ਮੁਕਾ ਦਿਓ ਜੰਗ ਜਿੱਤ ਲਓ, ਕੇਵਲ ਇਹੀ ਆਵਾਜ਼ ਸੁਣਾਈ ਦੇ ਰਹੀ ਹੈ ਯੋਧਿਆਂ ਦੇ ਮੁਖੋਂ।
ਹਥਿਆਰ ਸਮੂਹ ਪ੍ਰਹਾਰ ਡਾਰ,
ਬੜੇ ਯੋਧੇ ਬਹਾਦਰ ਸੂਰਮੇ ਨੇ ਜਿਹੜੇ ਅਨੇਕਾਂ ਪ੍ਰਕਾਰ ਦੇ ਹਥਿਆਰ ਤੇ ਸ਼ਸਤਰ ਚਲਾ ਰਹੇ ਹਨ। ਕੋਈ ਐਸਾ ਹਥਿਆਰ ਕੋਈ ਐਸਾ ਸ਼ਸਤਰ ਅਸਤਰ ਨਹੀਂ ਜਿਹੜਾ ਜੰਗ ਦੇ ਮੈਦਾਨ ਵਿੱਚ ਨਾ ਚੱਲ ਰਿਹਾ ਹੋਵੇ।
ਬਹੁ ਬਜਤ ਦੁੰਦ ਬੀ ਦਿਸ਼ਨ ਦੋਏ,
ਦੋਹਾਂ ਪਾਸਿਓਂ ਨਗਾਰਿਆਂ ਤੇ ਚੋਭਾਂ ਵੱਜ ਰਹੀਆਂ ਹਨ, ਦੋਹਾਂ ਦਲਾਂ ਦੇ ਨਗਾਰੇ ਨੇ, ਨਗਾਰਿਆਂ ਤੇ ਦੋਹਰੀਆਂ ਚੋਭਾਂ ਵੱਜ ਰਹੀਆਂ। ਜਿਸ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਸੂਰਬੀਰ ਬਹਾਦਰ ਯੋਧਿਆਂ ਦੇ ਡੌਲੇ ਫਰਕ ਰਹੇ ਹਨ।
ਗਨ ਪੀਰ ਪੁੰਕਾਰਨ ਸ਼ਬਦ ਹੋਏ,
ਢੇਰੀਆਂ ਦੇ ਵਿੱਚ ਫੂੰਕਾਂ ਮਾਰ ਕੇ ਢੇਰੀਆਂ ਵਜਾਈਆਂ ਜਾ ਰਹੀਆਂ ਨੇ। ਰਣ ਸਿੰਘ ਨਰ ਸਿੰਘ ਫੂਕੇ ਜਾ ਰਹੇ ਵਜਾਏ ਜਾ ਰਹੇ ਹਨ।
ਪਟ ਛੇਰਨ ਅਗਰ ਬਜੰਤ ਟੋਲ,
ਜਿਹੜੀ ਪਹਾੜੀ ਰਾਜੇ ਨੇ ਛੇੜ ਲਿਆਂਦੀ ਨਾ ਇਕੱਠੀ ਕਰਕੇ, ਉਹਨਾਂ ਦੇ ਅੱਗੇ ਅੱਗੇ ਢੋਲ ਵੱਜ ਰਿਹਾ। ਉਹਨਾਂ ਅੱਗੇ ਨਗਾਰਾ ਨਹੀਂ ਸੀ ਵੱਜਦਾ, ਉਹਨਾਂ ਅੱਗੇ ਢੋਲ ਵੱਜ ਰਿਹਾ, ਕਿਉਂਕਿ ਪਿੰਡਾਂ ਚੋਂ ਢੋਲ ਵਜਾ ਕੇ ਉਹ ਛੇੜ ਇਕੱਠੀ ਕਰਕੇ ਲਿਆਂਦੀ ਹੁੰਦੀ ਹੈ। ਉਹ ਸਾਰੀ ਛੇੜ ਜਿੰਨੀ ਆਈ ਆ ਪਹਾੜੀ ਰਾਜਿਆਂ ਦੀ, ਉਹਨਾਂ ਦੇ ਨਾਲ ਮੂਹਰੇ ਅੱਗੇ ਅੱਗੇ ਢੋਲ ਵੱਜ ਰਿਹਾ ਹੈ।
ਪਟ ਪਰੇ ਤਾਏ ਵੱਡ ਬੋਲ ਬੋਲ,
ਬੜੇ ਸੂਰਮੇ ਬਹਾਦਰ ਯੋਧੇ ਨੇ ਜਿਹੜੇ, ਉਹ ਬੋਲ ਬੋਲ ਕੇ ਆਵਾਜ਼ਾਂ ਮਾਰ ਮਾਰ ਕੇ ਵੰਗਾਰ ਵੰਗਾਰ ਕੇ ਇੱਕ ਦੂਜੇ ਤੇ ਖਿੱਜ ਖਿੱਜ ਕੇ ਪੈਂਦੇ ਹਨ।
ਇੱਕ ਬਾਰ ਪਰੇ ਗਨ ਗਿਰਨ ਲੋਕ,
ਕਹਿੰਦੇ ਜਿੰਨੇ ਪਹਾੜੀਏ ਸੀ ਇੱਕੋ ਵੇਰੀ ਬੜੇ ਜ਼ੋਰ ਨਾਲ ਉਹਨਾਂ ਨੇ ਹਮਲਾ ਕੀਤਾ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਮੁਰੀਦਾਂ ਤੇ। ਜਿਹੜੀ ਜਗ੍ਹਾ ਤੇ ਪੀਰ ਜੀ ਖੜੇ ਸੀ ਮੁਰੀਦਾਂ ਸਮੇਤ ਲੜ ਰਹੇ ਸਨ, ਪਹਾੜੀਆਂ ਦੀ ਉਹ ਜਿੰਨੀ ਛੇੜ ਸੀ ਢੋਲ ਵਜਾ ਕੇ ਬੜੇ ਜ਼ੋਰ ਨਾਲ ਉਹਨਾਂ ਨੇ ਹਮਲਾ ਕੀਤਾ ਅੱਗੇ ਆ ਕੇ।
ਗਨ ਗਿਰਨ ਲੱਗੇ ਕਰ ਢੂਵ ਟੋਕ,
ਕਹਿੰਦੇ ਜਦੋਂ ਅੱਗੇ ਆ ਕੇ ਵੱਧ ਕੇ ਲੜਨ ਲੱਗੇ ਤੇ ਨੇੜੇ ਢੁੱਕ ਢੁੱਕ ਕੇ ਬਹੁਤੇ ਯੋਧੇ ਜ਼ਖਮੀ ਹੋ ਕੇ ਜਾਂ ਸ਼ਸਤਰਾਂ ਦੇ ਫੱਟ ਝੱਲ ਝੱਲ ਕੇ ਜ਼ਮੀਨ ਤੇ ਡਿੱਗਣ ਲੱਗੇ ਹਨ।
ਗੁਲਕਾਨ ਕੇਰ ਬਰਖਾ ਹੋਵੰਤ,
ਗੋਲੀਆਂ ਦਾ ਮੀਂਹ ਵਰਨ ਲੱਗ ਪਿਆ, ਦੋਹਾਂ ਪਾਸਿਓਂ ਬਹੁਤ ਗੋਲੀਆਂ ਚੱਲੀਆਂ।
ਕੰਨ ਦੋਏ ਮਨੋ ਕਰ ਕਾ ਪਰੰਤ,
ਏਦਾਂ ਜਾਪਦਾ ਹੈ ਕਿ ਬਿਜਲੀਆਂ ਚਮਕ ਚਮਕ ਕੇ ਇੱਕ ਦੂਜੇ ਦੇ ਦਲ ਦੇ ਉੱਤੇ ਦੋਹਾਂ ਪਾਸੇ ਪੈ ਰਹੀਆਂ। ਜਦੋਂ ਗੋਲੀਆਂ ਦਗਦੀਆਂ ਹਨ, ਗੋਲੀਆਂ ਚੱਲਦੀਆਂ ਨੇ, ਬੰਦੂਕਾਂ ਵਿੱਚੋਂ ਅੱਗ ਨਿਕਲਦੀ ਹੈ।
ਚਿਤ ਸ਼੍ਰੋਣਤ ਬਿਥਰਿਓ ਰੰਗ ਲਾਲ,
ਸੂਰਮਿਆਂ ਦੇ ਖੂਨ ਦੇ ਨਾਲ ਧਰਤੀ ਦਾ ਰੰਗ ਲਾਲ ਸੁਰਖ ਹੋ ਗਿਆ ਹੈ। ਬਹੁਤ ਸਾਰੇ ਯੋਧਿਆਂ ਦਾ ਖੂਨ ਭਕ ਭਕ ਕਰਕੇ ਸਰੀਰਾਂ ਚੋਂ ਨਿਕਲਦਾ ਹੈ, ਫੁਆਰੇ ਵਹਿ ਟੁਰੇ ਨੇ, ਧਰਤੀ ਲਾਲ ਰੰਗ ਦੀ ਸੂਹੇ ਰੰਗ ਦੀ ਹੋ ਗਈ ਹੈ।
ਬਹੁ ਮਰੇ ਹੇਰ ਦ੍ਰਿਜੇ ਵਿਸਾਲ,
ਬਹੁਤੇ ਸੂਰਮਿਆਂ ਨੂੰ ਜੰਗ ਦੇ ਮੈਦਾਨ ਚ ਮਰਿਆ ਵੇਖ ਕੇ ਉਹਨਾਂ ਦਾ ਮਾਸ ਖਾਣ ਵਾਸਤੇ ਗਿੱਧਾਂ ਆਕਾਸ਼ ਦੇ ਵਿੱਚ ਉੱਡਣ ਲੱਗੀਆਂ ਹਨ, ਗਿਰਜਾਂ ਆ ਗਈਆਂ ਨੇ ਮਾਸ ਖਾਣ ਵਾਸਤੇ।
ਪਰਮੀ ਅਨੇਕ ਨਭ ਆਏ ਆਏ,
ਆਕਾਸ਼ ਦੇ ਵਿੱਚ ਗਿੱਧਾਂ ਤੇ ਇੱਲਾਂ ਤੇ ਚਿੱਟੀਆਂ ਚੀਲਾਂ ਉਹ ਆਕਾਸ਼ ਦੇ ਵਿੱਚ ਉੱਡਦੀਆਂ ਨਜ਼ਰ ਆਉਣ ਲੱਗੀਆਂ ਹਨ, ਉਹ ਵੇਖ ਵੇਖ ਰਹੀਆਂ ਹਨ। ਸੂਰਮਿਆਂ ਦੇ ਮਾਸ ਦੀ ਜਿਹੜੀ ਗੰਧ ਹੈ ਉੱਠ ਕੇ ਉਹਨਾਂ ਤੱਕ ਜਾਂਦੀ ਹੈ, ਉਹਨਾਂ ਦਾ ਮਾਸ ਭਖਣ ਵਾਸਤੇ ਆਉਣ ਲੱਗੀਆਂ ਹਨ।
ਗਨ ਰਟੇ ਨਾਦ ਪਲ ਖਾਏ ਖਾਏ,
ਔਰ ਆ ਕੇ ਉਹਨਾਂ ਦਾ ਮਾਸ ਖਾ ਖਾ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਉਹ ਗਿੱਧਾਂ ਤੇ ਇੱਲਾਂ ਬੋਲਦੀਆਂ ਨੇ, ਉਹਨਾਂ ਦੇ ਚੀਖ ਝਿਆੜੇ ਦੀ ਆਵਾਜ਼ ਵੱਖਰੀ ਸੁਣਾਈ ਦੇ ਰਹੀ ਹੈ।
ਗਿਰ ਲੋਕਨ ਕੀਏ ਹੇਲਾ ਕਰਾਲ,
ਜਦੋਂ ਪਹਾੜੀ ਰਾਜਿਆਂ ਦੇ ਨਾਲ ਆਈ ਹੋਈ ਜਿੰਨੀ ਪਹਾੜੀਆਂ ਦੀ ਛੇੜ ਸੀ ਉਹਨਾਂ ਨੇ ਜ਼ੋਰ ਨਾਲ ਹਮਲਾ ਕੀਤਾ, ਬੜਾ ਗਹਿ ਗੱਚ ਭਾਰੀ ਹਮਲਾ ਕੀਤਾ।
ਰੁਪ ਰਿਓ ਸ਼ਾਹ ਬੁੱਧੂ ਵਿਸਾਲ,
ਪੀਰ ਬੁੱਧੂ ਸ਼ਾਹ ਜੀ ਨੇ ਦੁਸ਼ਮਣ ਦੇ ਇਸ ਵੱਡੇ ਭਾਰੀ ਹੱਲੇ ਨੂੰ ਬੜੇ ਪਰਪੱਕ ਪੈਰਾਂ ਨਾਲ ਮਜ਼ਬੂਤ ਪੈਰਾਂ ਦੇ ਨਾਲ ਰੋਕਿਆ ਹੈ, ਪੂਰਾ ਤਾਣ ਲਾ ਕੇ ਜ਼ੋਰ ਲਾ ਕੇ ਰੋਕਿਆ ਹੈ।
ਸਭ ਲੀਨ ਚਾਲ ਪਗ ਨਾਏ ਹਾਲ,
ਵੈਰੀਆਂ ਦੇ ਇਸ ਝੱਲੇ ਹੱਲੇ ਨੂੰ ਆਪਣੇ ਤੇ ਝੱਲ ਲਿਆ, ਆਪਣੇ ਪੈਰ ਨਹੀਂ ਹਿੱਲਣ ਦਿੱਤੇ, ਆਪਣੇ ਮੁਰੀਦਾਂ ਦੇ ਪੈਰ ਨਹੀਂ ਹੱਲਣ ਦਿੱਤੇ। ਰਣ ਭੂਮੀ ਵਿੱਚ ਰਣ ਥੰਭ ਬਣ ਕੇ ਪੀਰ ਬੁੱਧੂ ਸ਼ਾਹ ਜੀ ਖਲੋਤੇ ਲੜਦੇ ਰਹੇ।
ਸਭ ਲੇ ਮੁਰੀਦ ਪਰ ਹਾਰ ਡਾਲ,
ਬੜੇ ਮੁਰੀਦ ਨੇ ਨਾਲ ਪੀਰ ਜੀ ਦੇ, 700 ਮੁਰੀਦਾਂ ਦਾ ਵੱਡਾ ਜਥਾ ਸੀ, ਉਹਨਾਂ ਨੂੰ ਨਾਲ ਲੈ ਕੇ ਮੂਹਰੇ ਹੋ ਕੇ ਮੂੰਹ ਤਾਣੇ ਹੋ ਕੇ ਲੜਦੇ ਪੀਰ ਜੀ ਕਹਿ ਕੇ ਆਏ ਸਨ, ਜੇ ਸ਼ਹੀਦੀਆਂ ਪਾਵੋਗੇ ਤਾਂ ਬਹਿਸਤ ਵਿੱਚ ਕਲਗੀਧਰ ਜੀ ਸੁਖ ਬਖਸ਼ਣਗੇ, ਜੇ ਜਿੱਤ ਪ੍ਰਾਪਤ ਕਰੋਗੇ ਰਣ ਭੂਮੀ ਵਿੱਚ ਜੀਵਤ ਰਹੋਗੇ ਤਾਂ ਕਲਗੀਧਰ ਪਾਤਸ਼ਾਹ ਇਸ ਲੋਕ ਦੇ ਸੁਖ ਤੁਹਾਨੂੰ ਪ੍ਰਦਾਨ ਕਰਨਗੇ, ਤੁਹਾਡੇ ਦੋਹਾਂ ਹੱਥਾਂ ਵਿੱਚ ਲੱਡੂ ਹਨ, ਜਿੱਧਰ ਮਰਜ਼ੀ ਚਲੇ ਜਾਓ, ਚਾਹੇ ਲੋਕ ਦਾ ਸੁਖ ਲੈ ਲਓ, ਚਾਹੇ ਸ਼ਹੀਦੀ ਪ੍ਰਾਪਤ ਕਰਕੇ ਪ੍ਰਲੋਕ ਦਾ ਸੁਖ ਪ੍ਰਾਪਤ ਕਰ ਲਓ। ਇਸ ਮਨਸਾ ਨੂੰ ਧਾਰਨ ਕਰਕੇ ਉਹ ਮਰ ਜੀਵੜੇ ਯੋਧੇ ਪੀਰ ਬੁੱਧੂ ਸ਼ਾਹ ਜੀ ਦੇ ਬੜੀ ਬਹਾਦਰੀ ਨਾਲ ਜੂਝ ਰਹੇ ਨੇ, ਲੜ ਰਹੇ ਹਨ।
ਬਹੁਤੇ ਸ਼ਤਰੂ ਲਈ ਜੰਗ ਤੋਲ,
ਜੰਗ ਦੇ ਮੈਦਾਨ ਨੂੰ ਕਹਿੰਦੇ ਇਹੋ ਜਿਹਾ ਘਮਾਸਾਨ ਸਵਰੂਪ ਵਿੱਚ ਤਬਦੀਲ ਕਰ ਦਿੱਤਾ। ਇਹੋ ਜੀ ਭਿਆਨਕ ਤੇ ਗਹਿ ਗੱਚ ਲੜਾਈ ਹੋਈ ਹੈ ਕਿ ਇੱਕ ਵਾਰੀ ਜੰਗ ਦੇ ਮੈਦਾਨ ਨੂੰ ਆਪਣੇ ਬਲ ਨਾਲ ਤੋਲ ਦਿੱਤਾ ਹੈ।
ਕਰ ਹਲਾ ਹੂਲ ਬੋ ਰੋਲ ਝੋਲ,
ਹਲਾ ਹੂਲ ਕਰਦਿਆਂ ਹੋਇਆ ਰੋਲ ਝੋਲ ਕਰ ਦਿੱਤਾ। ਆਪਸ ਵਿੱਚ ਕਈ ਯੋਧੇ ਗੁੱਥਮ ਗੁੱਥਾ ਹੋ ਗਏ ਨੇ ਲੜਦਿਆਂ ਲੜਦਿਆਂ।
ਸੁਤ ਚਤਰ ਪੀਰ ਲੇ ਤਾਏ ਜਾਏ,
ਪੀਰ ਬੁੱਧੂ ਸ਼ਾਹ ਜੀ ਦੇ ਚਾਰ ਪੁੱਤਰ ਵੀ ਨਾਲ ਸੀ ਜੰਗ ਦੇ ਮੈਦਾਨ ਵਿੱਚ। ਉਹਨਾਂ ਚੌ ਪੁੱਤਰਾਂ ਨੂੰ ਨਾਲ ਲੈ ਕੇ ਪੀਰ ਜੀ ਅੱਗੇ ਵੱਧ ਵੱਧ ਕੇ ਵੈਰੀਆਂ ਨੂੰ ਮਾਰਦੇ ਹਨ।
ਗੁਲਕਾਨ ਬ੍ਰਿੰਦ ਬਰਖਾ ਕਰਾਏ,
ਬਹੁਤ ਸਾਰੀਆਂ ਗੋਲੀਆਂ ਦਾ ਮੀਂਹ ਵਰਾ ਦਿੱਤਾ ਦੁਸ਼ਮਣਾਂ ਦੇ ਦਲ ਦੇ ਉੱਤੇ। ਹਜ਼ਾਰਾਂ ਸੈਂਕੜੇ ਗੋਲੀਆਂ ਜੰਗ ਦੇ ਮੈਦਾਨ ਵਿੱਚ ਚੱਲੀਆਂ ਹਨ।
ਤਬ ਚਟਾ ਪੱਟ ਗਿਰ ਪਰੇ ਸੂਰ,
ਜਦੋਂ ਪੀਰ ਬੁੱਧੂ ਸ਼ਾਹ ਆਪਣੇ ਚੌ ਪੁੱਤਰਾਂ ਨੂੰ ਲੈ ਕੇ ਅੱਗੇ ਵਧੇ, ਇੰਨੀ ਤੇਜ਼ੀ ਨਾਲ ਗੋਲੀ ਚੱਲੀ ਕਿ ਝਟਾ ਪੱਟ ਕਰਕੇ ਵੇਖਦਿਆਂ ਵੇਖਦਿਆਂ ਪਹਾੜੀਆਂ ਦੀ ਸੈਨਾ ਦੇ ਸੂਰਮੇ ਦੜਦੜ ਕਰਕੇ ਧੜਾ ਧੜ ਕਰਕੇ ਜ਼ਮੀਨ ਤੇ ਡਿੱਗਣ ਲੱਗੇ ਹਨ।
ਬਹੁ ਮਰੇ ਪਹਾੜੀ ਮਿਲੇ ਧੂਰ,
ਬਹੁਤ ਸਾਰੇ ਪਹਾੜੀਏ ਮਰ ਕੇ ਮਿੱਟੀ ਚ ਰਲ ਗਏ। ਏਦਾਂ ਦੜਦੜ ਕਰਕੇ ਜ਼ਮੀਨ ਤੇ ਡਿੱਗਣ ਲੱਗੇ ਜਿਵੇਂ ਔਲੇ ਪੈਣ ਨਾਲ ਗੜੇ ਪੈਣ ਨਾਲ ਫਸਲਾਂ ਡਿੱਗਦੀਆਂ ਨੇ। ਏਦਾਂ ਯੋਧੇ ਗੋਲੀਆਂ ਦੇ ਨਾਲ ਮਰ ਮਰ ਕੇ ਡਿੱਗਣ ਲੱਗੇ ਹਨ।
ਸਤਿਗੁਰੂ ਦਿਖਾਵਨ ਕੇਰ ਹੇਤ,
ਕਲਗੀਧਰ ਜੀ ਨੂੰ ਜੰਗ ਦੇ ਮੈਦਾਨ ਦਾ ਇਹ ਸਾਰਾ ਦ੍ਰਿਸ਼ ਕਿ ਕਿਵੇਂ ਆਪ ਜੀ ਦੇ ਮੁਰੀਦ ਰਣ ਭੂਮੀ ਵਿੱਚ ਲੜ ਰਹੇ ਨੇ, ਇਹ ਵਿਖਾਉਣ ਵਾਸਤੇ ਪੀਰ ਬੁੱਧੂ ਸ਼ਾਹ ਜੀ ਨੇ ਦਲੇਰੀ ਕੀਤੀ ਹੈ।
ਬਹੁ ਕਰਿਓ ਓਜ ਰੁਪ ਜੰਗ ਖੇਤ,
ਜੰਗ ਦੇ ਮੈਦਾਨ ਚ ਰੁਪ ਕੇ ਪੈਰ ਅੜਾ ਕੇ ਪੂਰਾ ਓਜ ਪੂਰਾ ਤਾਣ ਰਣ ਭੂਮੀ ਵਿੱਚ ਲਾਇਆ ਹੈ।
ਹੁਣ ਤਾਏ ਕੀਨ ਹੇਲਾ ਕਰਾ ਲੇ,
ਬੜੇ ਜ਼ੋਰ ਨਾਲ ਤੇਜ਼ੀ ਨਾਲ ਹੱਲਾ ਕੀਤਾ ਪੀਰ ਬੁੱਧੂ ਸ਼ਾਹ ਜੀ ਨੇ। ਜਦੋਂ ਪਹਾੜੀਏ ਅੱਗੇ ਵੱਧ ਰਹੇ ਪਹਿਲਾਂ ਉਹਨਾਂ ਨੂੰ ਰੋਕਿਆ, ਜਦੋਂ ਉਹਨਾਂ ਦੇ ਪੈਰ ਹੱਲੇ ਤੇ ਹੁਣ ਪੀਰ ਬੁੱਧੂ ਸ਼ਾਹ ਜੀ ਨੇ ਉਹਨਾਂ ਨੂੰ ਜੋਰੀ ਜ਼ੋਰ ਦੇ ਨਾਲ ਭਜਾਉਣ ਵਾਸਤੇ ਹੱਲਾ ਕੀਤਾ ਹੈ।
ਲੜ ਮਰੇ ਮਾਰ ਕਰ ਪਟਨ ਜਾਲ,
ਬਹੁਤ ਸਾਰੇ ਸੂਰਮੇ ਲੜ ਕੇ ਮਰ ਰਹੇ ਨੇ, ਮਾਰ ਰਹੇ ਨੇ ਜਾਂ ਫਿਰ ਮਰ ਰਹੇ ਹਨ। ਇਹੀ ਜੰਗ ਦੇ ਮੈਦਾਨ ਦਾ ਦ੍ਰਿਸ਼ ਨਜ਼ਰ ਆ ਰਿਹਾ।
ਕਰਵਾਰ ਨਿਕਾਰੀਏ ਇੱਕ ਵਾਰ,
ਜਦੋਂ ਗੋਲੀਆਂ ਚੱਲੀਆਂ ਤੀਰ ਚੱਲਦੇ ਰਹੇ ਜਿੰਨਾ ਚਿਰ ਦੂਰ ਸੀ, ਜਦੋਂ ਨੇੜੇ ਹੋ ਗਏ ਵੇਖਿਆ ਵੀ ਹੁਣ ਗੋਲੀ ਦੀ ਨਾਲ ਗੱਲ ਨਹੀਂ ਬਣਨੀ, ਤੀਰ ਨਾਲ ਗੱਲ ਨਹੀਂ ਬਣਨੀ, ਫਿਰ ਤਲਵਾਰਾਂ ਧੂਲੀਆਂ ਯੋਧਿਆਂ ਨੇ, ਢਾਲਾਂ ਤਲਵਾਰਾਂ ਲੈ ਕੇ ਜੰਗ ਦੇ ਮੈਦਾਨ ਵਿੱਚ ਲੜਨ ਲੱਗੇ ਹਨ।
ਗਿਰ ਨਰਨ ਨਿਕੰਧ ਵਾਰ ਵਾਰ,
ਬਹੁਤ ਸਾਰੇ ਪਹਾੜੀਆਂ ਦੇ ਉੱਤੇ ਤਲਵਾਰ ਚੱਲੀ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਮੁਰੀਦਾਂ ਦੀ, ਇੰਨੀ ਤੇਜ਼ੀ ਨਾਲ ਤਲਵਾਰ ਚੱਲੀ ਕਿ ਸਾਫ ਹੀ ਜੰਗ ਦੇ ਮੈਦਾਨ ਵਿੱਚ ਉਹਨਾਂ ਦੇ ਸਰੀਰ ਕੱਟ ਕੱਟ ਕੇ ਦੋ ਦੋ ਹਿੱਸਿਆਂ ਚ ਵੱਢ ਵੱਢ ਕੇ ਸੁੱਟਣ ਲੱਗੇ ਹਨ।
ਨੈ ਜਮੇ ਪਾਏ ਚਾਲੀ ਪਲਾਏ,
ਇਹਦੇ ਪੈਰ ਨੀ ਜੰਮੇ, ਇੱਕ ਵਾਰੀ ਭੱਜਣ ਲੱਗੇ ਰਣ ਭੂਮੀ ਦੇ ਵਿੱਚੋਂ ਪੈਰ ਹਿਲਾ ਕੇ।
ਗਿਰ ਤਰਨ ਓਟ ਆਪਾ ਬਚਾਏ,
ਪਹਾੜਾਂ ਦੀਆਂ ਜਿਹੜੀਆਂ ਨਾਲ ਨਾਲ ਚੋਟੀਆਂ ਨੇ ਉਹਨਾਂ ਦੇ ਓਹਲੇ ਹੋ ਕੇ ਸੂਰਮੇ ਆਪਣਾ ਆਪ ਬਚਾਉਣ ਲੱਗੇ ਕਿ ਆਪਣੀ ਜਾਨ ਬਚਾ ਲਈਏ।
ਤਬ ਪਿਖ ਗੁਲੇਰੀਆ ਨ੍ਰਿਪ ਗੋਪਾਲ,
ਜਦੋਂ ਪਹਾੜੀਆਂ ਦੀ ਛੇੜ ਭੱਜੀ ਨਾ ਪਿੱਛੇ ਨੂੰ ਪੀਰ ਬੁੱਧੂ ਸ਼ਾਹ ਦੇ ਸਾਹਮਣੇ ਰੋਕ ਨਹੀਂ ਸਕੇ, ਭਾਜੜ ਪਾਤੀ ਉਸ ਸਾਰੀ ਛੇੜ ਨੂੰ, ਬਹੁਤੇ ਮਾਰੇ ਗਏ, ਬਹੁਤੇ ਪਹਾੜਾਂ ਦੇ ਓਹਲੇ ਜਾ ਕੇ ਲੁਕਣ ਲੱਗੇ, ਤਾਂ ਉਸ ਵੇਲੇ ਰਾਜਾ ਗੋਪਾਲ ਚੰਦ ਗੁਲੇਰੀਆ ਪਹਾੜੀ ਰਾਜਾ ਉਹਨੇ ਵੇਖਿਆ ਕਿ ਸਾਡੀ ਫੌਜ ਜਿਹੜੀ ਹੈ ਪਿੱਛੇ ਨੂੰ ਭੱਜ ਰਹੀ ਹੈ, ਇਹ ਛੇੜ ਸੀ ਸਾਰੀ ਪਿੰਡਾਂ ਚ ਇਕੱਠੀ ਕੀਤੀ ਹੋਈ, ਇਹਨਾਂ ਦੇ ਪੈਰ ਹਲ ਗਏ ਨੇ, ਇਹ ਦੌੜਨ ਲੱਗੇ ਨੇ ਰਣ ਤੱਤੇ ਦੇ ਵਿੱਚੋਂ।
ਤਿਤ ਗਇਓ ਤਾਏ ਲੇ ਪਟਨ ਜਾਲ,
ਉਹਨਾਂ ਸਾਰਿਆਂ ਨੂੰ ਹੌਸਲਾ ਦੇਣ ਲਈ ਜੰਗ ਦੇ ਮੈਦਾਨ ਚ ਖੜਿਆ ਕਰਨ ਲਈ ਰਾਜਾ ਗੋਪਾਲ ਚੰਦ ਗੁਲੇਰੀਆ ਆਪਣੀ ਵੱਡੀ ਭਾਰੀ ਫੌਜ ਲੈ ਕੇ ਉਹਨਾਂ ਦੇ ਪਿੱਛੇ ਆਣ ਖਲੋਤਾ ਹੈ, ਉਹਨਾਂ ਨੂੰ ਹੌਸਲਾ ਦੇਣ ਵਾਸਤੇ, ਭੱਜੇ ਜਾਂਦਿਆਂ ਨੂੰ ਮੋੜ ਕੇ ਵਾਪਸ ਲਿਆਉਣ ਵਾਸਤੇ ਗੋਪਾਲ ਚੰਦ ਗੁਲੇਰੀਆ ਆ ਪਹੁੰਚਿਆ ਹੈ।
ਗੁਲਕਾਨ ਪੁੰਜ ਬਰਖਾ ਸੁਕੀਨ,
ਇਹਦੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਕਿ ਗੋਪਾਲ ਚੰਦ ਨੇ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਮੁਰੀਦਾਂ ਉੱਤੇ ਬਹੁਤ ਸਾਰੀਆਂ ਗੋਲੀਆਂ ਦਾਗੀਆਂ ਹਨ।
ਬਕ ਮਾਰ ਮਾਰ ਬਡ ਓਜ ਦੀਨ,
ਮੂੰਹ ਤੋਂ ਮਾਰ ਲੋ ਬਖਦੇ ਆਉਂਦੇ ਹਨ, ਆਪਣਾ ਪੂਰਾ ਤਾਣ ਲਾ ਕੇ ਭੱਜੀ ਜਾਂਦੀ ਪਹਾੜੀਆਂ ਦੀ ਫੌਜ ਨੂੰ ਇੱਕ ਵਾਰੀ ਥੰਮ ਲਿਆ ਗੋਪਾਲ ਚੰਦ ਨੇ, ਗੋਪਾਲ ਚੰਦ ਨੇ ਰੋਕ ਲਿਆ ਇੱਕ ਵਾਰੀ ਪਹਾੜੀ ਰਾਜਿਆਂ ਦੀ ਸੈਨਾ ਨੂੰ।
ਸੁਤ ਚਤਰ ਪੀਰ ਕੇ ਬਲ ਵਿਸਾਲ,
ਪੀਰ ਬੁੱਧੂ ਸ਼ਾਹ ਜੀ ਦੇ ਚਾਰੇ ਪੁੱਤਰ ਜਿਹੜੇ ਬੜੇ ਬਲਵਾਨ ਸੀ, ਸੂਰਵੀਰ ਸਨ, ਬਹਾਦਰ ਤੇ ਮਰਦ ਦਲੇਰ ਸਨ।
ਓਏ ਖਰੇ ਅਗਰ ਪਿਖ ਕੈ ਗੋਪਾਲ,
ਜਦੋਂ ਗੋਪਾਲ ਚੰਦ ਨੂੰ ਆਉਂਦਿਆਂ ਵੇਖਿਆ ਤੇ ਚਾਰੇ ਦੇ ਚਾਰੇ ਪੁੱਤਰ ਪੀਰ ਬੁੱਧੂ ਸ਼ਾਹ ਦੇ ਮੂਹਰੇ ਹੋ ਕੇ ਖਲੋਤੇ। ਗੋਪਾਲ ਚੰਦ ਨੇ ਇਹਨਾਂ ਵੱਲ ਵੇਖਿਆ, ਚਾਰੇ ਦੇ ਚਾਰੇ ਪੁੱਤਰਾਂ ਨੂੰ ਵੇਖ ਕੇ ਗੋਪਾਲ ਚੰਦ ਵੰਗਾਰਦਾ ਹੈ,
ਸ਼ਲਖੇ ਤੁਪੰਗ ਗੁਲ ਕਾਨ ਕੇਰ,
ਬਹੁਤ ਸਾਰੀਆਂ ਬੰਦੂਕਾਂ ਦੀ ਸ਼ਲਖ ਚੱਲੀ, ਸ਼ਲਖ ਮਤਲਬ ਕਈ ਬੰਦੂਕਾਂ ਇਕੱਠੀਆਂ ਚੱਲੀਆਂ ਹਨ।
ਗਿਰ ਨਰਨ ਮਾਰ ਥਿਰ ਵੈ ਦਿਲੇਰ,
ਪੀਰ ਬੁੱਧੂ ਸ਼ਾਹ ਦੇ ਮੁਰੀਦਾਂ ਨੇ ਇਕੱਠੀਆਂ ਬੰਦੂਕਾਂ ਦਾਗੀਆਂ। ਗੋਪਾਲ ਚੰਦ ਦੇ ਨਾਲ ਜਿਹੜੀ ਸੈਨਾ ਆਈ ਹੈ ਉਹਦੇ ਵਿੱਚੋਂ ਬਹੁਤ ਸਾਰੇ ਸੂਰਮੇ ਗੋਲੀਆਂ ਨਾਲ ਮਾਰ ਕੇ ਜ਼ਮੀਨ ਤੇ ਸੁੱਟ ਦਿੱਤੇ ਨੇ।
ਤਿੰਨ ਸੰਗ ਮੁਰੀਦ ਜੇ ਮੁਸਲਮਾਨ,
ਕਹਿੰਦੇ ਜਿਹੜੇ ਪੀਰ ਬੁੱਧੂ ਸ਼ਾਹ ਜੀ ਦੇ ਚਾਰ ਪੁੱਤਰ ਨੇ ਉਹਨਾਂ ਨਾਲ ਹੋਰ ਵੀ ਬਹੁਤ ਸਾਰੇ ਮੁਰੀਦ ਨੇ ਜਿਹੜੇ ਅੱਗੇ ਹੋ ਕੇ ਮੁਸਲਮਾਨ ਧਰਮ ਨਾਲ ਸੰਬੰਧ ਰੱਖਣ ਵਾਲੇ ਲੜ ਰਹੇ ਨੇ।
ਸਭ ਕੁਪੇ ਕੀਨ ਨੰਗੇ ਕਿਰਪਾਨ,
ਜਦੋਂ ਨੇੜੇ ਹੋ ਗਏ ਵੇਖਿਆ ਵੀ ਹੁਣ ਗੋਲੀਆਂ ਨਹੀਂ ਚੱਲਦੀਆਂ, ਗੋਪਾਲ ਚੰਦ ਰਾਜੇ ਦੀ ਫੌਜ ਬਿਲਕੁਲ ਨੇੜੇ ਆ ਗਈ ਹੈ, ਜਿਹੜੀ ਫੌਜ ਨੱਠੀ ਜਾਂਦੀ ਸੀ ਉਹ ਵੀ ਵਾਪਸ ਪਰਤ ਆਈ ਹੈ, ਜਿਹੜੇ ਪਹਾੜਾਂ ਦੇ ਉਹਲੇ ਲੁੱਕੇ ਸਨ ਉਹ ਵੀ ਆ ਗਏ ਨੇ ਦੁਬਾਰਾ ਰਣ ਤੱਤੇ ਵਿੱਚ। ਤਾਂ ਫਿਰ ਇਹਨਾਂ ਮੁਰੀਦਾਂ ਨੇ ਮਿਆਨਾ ਚੋਂ ਤਲਵਾਰਾਂ ਧੂ ਲਈਆਂ ਹਨ।
ਰਿਸ ਕਰ ਗੋਪਾਲ ਉੱਚੇ ਕਹੰਤ,
ਰਾਜਾ ਗੋਪਾਲ ਚੰਦ ਗੁਲੇਰੀਆ ਬੜੇ ਗੁੱਸੇ ਵਿੱਚ ਆ ਕੇ, ਰੋਹ ਵਿੱਚ ਆ ਕੇ ਬੋਲਿਆ ਹੈ,
ਕਿਮ ਭਾਜ ਪਾਏ ਚਾਲੇ ਡਰੰਤ,
ਕਹਿਣ ਲੱਗਾ ਉਹ ਕਿਵੇਂ ਹੁਣ ਭਾਜ ਪਾ ਕੇ ਸਾਡੇ ਸੂਰਮਿਆਂ ਨੂੰ ਜਾਣ ਲੱਗੇ ਹੋ।
ਅਬ ਹਟੋ ਵੀਰ ਮੈਂ ਹੋ ਸਹਾਏ,
ਭੱਜੇ ਜਾਂਦੇ ਸੂਰਮਿਆਂ ਨੂੰ ਵੰਗਾਰ ਕੇ ਗੋਪਾਲ ਚੰਦ ਕਹਿੰਦਾ ਉਹ ਕਿੱਧਰ ਭਾਜ ਪਾ ਕੇ ਚੱਲਿਓ ਡਰ ਕੇ, ਮੁੜੋ ਵਾਪਸ, ਮੈਂ ਆ ਗਿਆ ਤੁਹਾਡੀ ਸਹਾਇਤਾ ਵਾਸਤੇ, ਮੈਂ ਤੁਹਾਡੀ ਮਦਦ ਵਾਸਤੇ ਰਣ ਤੱਤੇ ਚ ਆ ਖਲੋਤਾ ਹਾਂ, ਹੁਣ ਭੱਜੋ ਨਾ, ਹੁਣ ਜੰਗ ਦੇ ਮੈਦਾਨ ਚ ਖਲੋ ਕੇ ਵੈਰੀਆਂ ਨਾਲ ਲੜੋ।
ਜੋ ਅਰੇ ਅਗਰ ਤਿੰਨ ਲਹੀ ਕਾਏ,
ਜਿਹੜਾ ਅੱਗੇ ਅੜੇਗਾ ਉਹਨੂੰ ਮਾਰ ਮੁਕਾਵਾਂਗੇ, ਕਿਉਂਕਿ ਹੁਣ ਮੈਂ ਖੁਦ ਆਪ ਤੁਹਾਡੀ ਮਦਦ ਵਾਸਤੇ ਆਇਆ ਹਾਂ।
ਬਚ ਸੁਨੇ ਨਿਰਪਤ ਕੇ ਹਟੇ ਵੀਰ,
ਗੋਪਾਲ ਚੰਦ ਰਾਜੇ ਨੇ ਵੰਗਾਰ ਪਾਈ, ਗਰਜਵੀਂ ਆਵਾਜ਼ ਵਿੱਚ ਬੋਲਿਆ, ਜਿਹੜੇ ਪਹਾੜੀਏ ਨੱਠ ਗਏ ਸੀ ਇੱਕ ਵਾਰੀ ਸੁਣਦਿਆਂ ਸਾਰ, ਫਿਰ ਦੁਬਾਰਾ ਰਣ ਤੱਤੇ ਵਾਲੇ ਪਾਸੇ ਉਹਨਾਂ ਘੋੜੇ ਮੋੜ ਲਏ ਹਨ, ਵਾਗਾਂ ਮੋੜ ਲਈਆਂ ਹਨ, ਦੁਬਾਰਾ ਫਿਰ ਜੰਗ ਦੇ ਮੈਦਾਨ ਵਾਲੇ ਪਾਸੇ ਆਣ ਡਟੇ ਹਨ।
ਛੋਰਤ ਤੁਪੰਗ ਗੁਲ ਕਾਨ ਤੀਰ,
ਲਲਕਾਰ ਸੁਣ ਕੇ ਗੋਪਾਲ ਚੰਦ ਗੁਲੇਰੀਏ ਦੀ, ਜਿੰਨੀ ਉਹ ਭਾਜ ਪਈ ਹੋਈ ਫੌਜ ਸੀ, ਦੁਬਾਰਾ ਰਣ ਤੱਤੇ ਚ ਆ ਗਏ, ਤੀਰ ਚਲਾਉਣ ਲੱਗੇ, ਗੋਲੀਆਂ ਦਾਗਣ ਲੱਗੇ।
ਬੜ ਹੇਲ ਕੀਨ ਪਰ ਧੂਮ ਧਾਮ,
ਬੜੀ ਧੂਮ ਧਾਮ ਦਾ ਮਤਲਬ ਹੁੰਦਾ ਵੀ ਬੜੇ ਜ਼ੋਰ ਸ਼ੋਰ ਦੇ ਨਾਲ ਹੱਲਾ ਕੀਤਾ ਰਾਜੇ ਗੋਪਾਲ ਚੰਦ ਗੁਲੇਰੀਏ ਨੇ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਮੁਰੀਦਾਂ ਉੱਤੇ।
ਢੋਲਨ ਬਜਾਏ ਡੰਕਤ ਦਮਾਮ,
ਜਿਹੜੇ ਢੋਲ ਮੂਧੇ ਮਾਰ ਕੇ ਲੈ ਕੇ ਚੱਲੇ ਸੀ ਛੇੜ ਜਿੰਨੀ ਸੀ ਪਹਾੜੀਆਂ ਦੀ, ਦੁਬਾਰਾ ਢੋਲ ਦੇ ਉੱਤੇ ਡੱਗਾ ਲਾ ਦਿੱਤਾ, ਨਗਾਰਿਆਂ ਦੇ ਉੱਤੇ ਚੋਭਾ ਲੱਗ ਗਈਆਂ।
ਮਿਲ ਪਰੇ ਪਰਸ ਪਰ ਧਾਵ ਡਾਲ,
ਪਏ ਯੋਧੇ ਆਪਸ ਵਿੱਚ ਇੱਕ ਦੂਜੇ ਦੇ ਨਾਲ, ਆਪਸ ਵਿੱਚ ਇੱਕ ਦੂਜੇ ਨੂੰ ਜ਼ਖਮੀ ਕਰਦੇ ਨੇ, ਸ਼ਸਤਰਾਂ ਨਾਲ ਫੱਟੜ ਕਰਦੇ ਜਾਂ ਮਾਰਦੇ ਹਨ।
ਗਿਰ ਪਰੇ ਵੀਰ ਵੈ ਕੈ ਕਰਾਲ,
ਦੇ ਮੈਦਾਨ ਵਿੱਚ ਲੜਦਿਆਂ ਲੜਦਿਆਂ ਬਹੁਤ ਸਾਰੇ ਯੋਧੇ ਤਲਵਾਰਾਂ ਨਾਲ ਇੱਕ ਦੂਜੇ ਨੂੰ ਕਟਾ ਵੱਢ ਕਰਕੇ ਸੁੱਟਣ ਲੱਗੇ ਹਨ।
ਰਣ ਜੋਰ ਸਿਓ ਨੇ ਪੇ ਪਲਾਏ,
ਗੋਪਾਲ ਚੰਦ ਨੇ ਇੰਨੀ ਜ਼ੋਰ ਨਾਲ ਹੱਲਾ ਕੀਤਾ ਕਿ ਇੱਕ ਵਾਰੀ ਪੀਰ ਬੁੱਧੂ ਸ਼ਾਹ ਜੀ ਦੇ ਸਮੇਤ ਜਿੰਨੇ ਮੁਰੀਦ ਸੀ ਉਹਨਾਂ ਦੇ ਪੈਰ ਹਿਲਾ ਦਿੱਤੇ, ਕਿਉਂਕਿ ਹੁਣ ਗੋਪਾਲ ਚੰਦ ਖੁਦ ਆਇਆ ਹੈ ਲੜਨ ਵਾਸਤੇ ਆਪਣੀ ਵੱਡੀ ਫੌਜ ਲੈ ਕੇ। ਪੀਰ ਜੀ ਦੇ ਸਮੇਤ ਜਿੰਨੇ ਮੁਰੀਦ ਸਨ ਉਹਨਾਂ ਦੇ ਰਣ ਤੱਤੇ ਵਿੱਚੋਂ ਪੈਰ ਹਿੱਲਣ ਲੱਗੇ ਹਨ।
ਪਿਕ ਪੀਰ ਪੁੱਤਰ ਰਿਸ ਉਰ ਵਧਾਏ,
ਪੀਰ ਬੁੱਧੂ ਸ਼ਾਹ ਜੀ ਦੇ ਵੱਡੇ ਪੁੱਤਰ ਨੇ ਵੇਖਿਆ ਕਿ ਸਾਡੇ ਮੁਰੀਦਾਂ ਦੇ ਪੈਰ ਹਲ ਰਹੇ ਨੇ, ਇਹ ਪਿੱਛੇ ਨੂੰ ਹਟਣ ਲੱਗੇ ਨੇ, ਤਾਂ ਉਹ ਬੜੇ ਰੋਹ ਵਿੱਚ ਆਏ, ਬੀਰਸ ਵਿੱਚ ਆਏ।
ਸ਼ਮਸ਼ੀਰ ਕਾਢ ਸ਼ਮਸ਼ੀਰ ਹੋਏ,
ਆਪਣੇ ਮਿਆਨ ਤੋਂ ਸ਼ਮਸ਼ੀਰ ਕੱਢੀ ਤੇ ਸ਼ਮਸ਼ੀਰ ਕੱਢ ਕੇ ਸ਼ੇਰ ਦੇ ਸਮਾਨ ਭਵਕ ਮਾਰੀ।
ਸ਼ਤੁਰਨ ਮਾਰ ਰਨ ਮੇ ਖਰੋਏ,
ਜਿਹੜਾ ਪਹਾੜੀਆ ਅੱਗੇ ਵੱਧ ਕੇ ਆਇਆ ਪੀਰ ਜੀ ਦੇ ਬੇਟੇ ਨੇ ਮੂਹਰੇ ਹੋ ਕੇ ਵੈਰੀਆਂ ਨੂੰ ਤਲਵਾਰ ਦੇ ਨਾਲ ਕੱਟ ਕੱਟ ਕੇ ਸੁੱਟਣਾ ਸ਼ੁਰੂ ਕੀਤਾ।
ਜੈ ਨ੍ਰਿਪ ਗੋਪਾਲ ਤੇ ਤੀਰ ਜਾਏ,
ਜਿੱਥੇ ਰਾਜਾ ਗੋਪਾਲ ਚੰਦ ਗੁਲੇਰੀਆ ਖੜਾ ਸੀ, ਪੀਰ ਜੀ ਦਾ ਵੱਡਾ ਬੇਟਾ ਬੜੀ ਬਹਾਦਰੀ ਨਾਲ ਦਲੇਰੀ ਦੇ ਨਾਲ ਰਾਜੇ ਗੋਪਾਲ ਚੰਦ ਗੁਲੇਰੀਏ ਦੇ ਸਾਹਮਣੇ ਆਣ ਖਲੋਤਾ ਹੈ।
ਉਹ ਉਛਰ ਉਛਰ ਕਰੇ ਅੰਤ ਕਾਏ,
ਉਛਲ ਉਛਲ ਕੇ ਤਲਵਾਰ ਨਾਲ ਬੜੇ ਸੂਰਮਿਆਂ ਨੂੰ ਜ਼ਖਮੀ ਕੀਤਾ, ਬੜਿਆਂ ਨੂੰ ਮਾਰਿਆ।
ਇਤ ਉਤ ਫਿਰੰਤ ਗੈ ਖੜਗ ਢਾਲ,
ਵਿੱਚ ਤਲਵਾਰ ਤੇ ਢਾਲ ਫੜੀ ਆ ਪੀਰ ਦੇ ਪੁੱਤਰ ਨੇ। ਜੰਗ ਦੇ ਮੈਦਾਨ ਚ ਕੋਈ ਪਹਾੜੀਆ ਦਲੇਰੀ ਨਹੀਂ ਕਰਦਾ ਜਿਹੜਾ ਪੀਰ ਦੇ ਇਸ ਲੜਕੇ ਦੇ ਸਾਹਮਣੇ ਆ ਕੇ ਖਲੋ ਸਕੇ। ਬੜੀ ਬਹਾਦਰੀ ਨਾਲ ਦਲੇਰੀ ਨਾਲ ਇਹਨੇ ਲੜਨਾ ਕੀਤਾ ਹੈ।
ਕਰ ਪਟੇ ਬਾਜ ਵਿਦਿਆ ਵਿਸਾਲ,
ਬਾਜੀ ਦੀ ਵਿਦਿਆ ਬੜੀ ਆਉਂਦੀ ਸੀ, ਤਲਵਾਰ ਢਾਲ ਇਹਨਾਂ ਦਾ ਇਹਨਾਂ ਵਰਗੀ ਕੋਈ ਚਲਾ ਨਹੀਂ ਸੀ ਸਕਦਾ। ਇੰਨੀ ਬਹਾਦਰੀ ਨਾਲ ਤਲਵਾਰ ਚੱਲੀ ਆ ਸਾਫ, ਕਈ ਪਹਾੜੀਏ ਵੱਢ ਵੱਢ ਕੇ ਕੱਟ ਕੱਟ ਕੇ ਡੱਕਰੇ ਕਰ ਦਿੱਤੇ ਹਨ।
ਰਿਪ ਮਾਰ ਬਚਾਵਤ ਮਾਰ ਤਾਈ,
ਵੈਰੀਆਂ ਨੂੰ ਮਾਰਦੇ ਤੇ ਫਿਰ ਆਪਣਾ ਆਪ ਬਚਾਉਂਦੇ ਵੀ ਹਨ।
ਬਹੁ ਗਿਰੀ ਲੋਤ ਰਣ ਖੇਤ ਮਾਈ,
ਗੋਪਾਲ ਚੰਦ ਗੁਲੇਰੀਏ ਦੇ ਨਾਲ ਨਾਲ ਜਿਹੜੇ ਪਹਾੜੀਏ ਸੀ ਮਾਰ ਮਾਰ ਕੇ ਵੱਢ ਵੱਢ ਕੇ ਲਾਸ਼ਾਂ ਉਹਨਾਂ ਦੀਆਂ ਜ਼ਮੀਨ ਤੇ ਖਲਾਰ ਦਿੱਤੀਆਂ ਪੀਰ ਬੁੱਧੂ ਸ਼ਾਹ ਜੀ ਦੇ ਪੁੱਤਰ ਨੇ।
ਗਿਰ ਨਰ ਅਚੰਭ ਕੋ ਤਾਰ ਤਾਰ,
ਪਹਾੜੀ ਰਾਜਿਆਂ ਦੇ ਨਾਲ ਦੀ ਸੈਨਾ ਸਭ ਹੈਰਾਨ ਹੋ ਰਹੇ ਨੇ, ਬੜੇ ਹੱਕੇ ਬੱਕੇ ਹੋ ਰਹੇ ਨੇ ਕਿ ਸਾਧ ਵੀ ਆ ਕੇ ਸਾਡੇ ਨਾਲ ਲੜ ਰਹੇ ਹਨ।
ਉਹ ਉਮੜ ਉਮੜ ਘੇਰੋ ਸੁਡਾਰ,
ਉਹਨਾਂ ਨੇ ਉਮੜ ਉਮੜ ਕੇ ਇੱਕ ਵਾਰੀ ਪੀਰ ਜੀ ਦੇ ਪੁੱਤਰ ਨੂੰ ਘੇਰਾਬੰਦੀ ਵਿੱਚ ਘੇਰਾ ਪਾ ਕੇ ਕੱਸਣਾ ਚਾਹਿਆ।
ਨੈ ਤਉ ਵਾਰ ਕਿਸ ਤੇ ਸੁਖਾਏ,
ਪਰ ਇਹੋ ਜਿਹਾ ਬਹਾਦਰ ਪੁੱਤਰ ਹੈ ਪੀਰ ਜੀ ਦਾ, ਫਿਰ ਵੀ ਦੁਸ਼ਮਣ ਦੇ ਕੋਲੋਂ ਕਿਸੇ ਵਾਰ ਨੂੰ ਆਪਣੇ ਤਨ ਤੇ ਨਹੀਂ ਚੱਲਦੇ। ਉਹਨਾਂ ਨੂੰ ਬਹੁਤਿਆਂ ਨੂੰ ਮਾਰਿਆ ਪਰ ਉਹਨਾਂ ਵੱਲੋਂ ਚਲਾਇਆ ਕੋਈ ਵਾਰ ਆਪਣੇ ਤਨ ਤੇ ਨਹੀਂ ਲੱਗਣ ਦਿੰਦੇ, ਇੰਨੇ ਛੋਲੇ ਇੰਨੇ ਫੁਰਤੀਲੇ ਹਨ।
ਤਨ ਕੋ ਬਚਾਏ ਰਿਪ ਕਾਏ ਕਾਏ,
ਜੰਗ ਦੇ ਮੈਦਾਨ ਚ ਆਪਣਾ ਤਨ ਬਚਾ ਕੇ ਸਰੀਰ ਬਚਾ ਕੇ ਵਾਰ ਵਾਰ ਕਰੀ ਜਾਂਦੇ ਹਨ। ਇਹੀ ਰਣ ਦੀ ਨੀਤੀ ਹੈ। ਜੰਗ ਦਾ ਮੈਦਾਨ ਕੇਵਲ ਇਸ ਲਈ ਨਹੀਂ ਹੁੰਦਾ ਵੀ ਮਾਰਨਾ ਹੈ, ਜੰਗ ਦਾ ਮੈਦਾਨ ਇਸ ਲਈ ਵੀ ਹੁੰਦਾ ਵੀ ਪਹਿਲਾਂ ਆਪਣਾ ਆਪ ਬਚਾ ਕੇ ਕਿਵੇਂ ਮਾਰਨਾ, ਤਾਂ ਜੋ ਵੱਧ ਵੈਰੀਆਂ ਨੂੰ ਮਾਰਾਂਗੇ। ਜੇ ਸਿੱਧਾ ਹੀ ਜਾ ਕੇ ਮਾਰ ਕੇ ਮਾਰੀ ਜਾਣਾ ਹੈ ਫਿਰ ਗੱਲ ਨਹੀਂ ਬਣਨੀ। ਉਸ ਢੰਗ ਨਾਲ ਲੜਨਾ ਕਿ ਵੱਧ ਸਮੇਂ ਤੱਕ ਜੰਗ ਦੇ ਮੈਦਾਨ ਚ ਟਿਕਿਆ ਜਾ ਸਕੇ। ਪੀਰ ਬੁੱਧੂ ਸ਼ਾਹ ਜੀ ਦੇ ਪੁੱਤਰ ਇਸੇ ਬਹਾਦਰੀ ਨਾਲ ਲੜ ਰਹੇ ਨੇ।
ਬਹੁ ਦਿਸ਼ਨ ਕੇਰ ਪਟ ਹੇਰ ਹੇਰ,
ਸਾਰੇ ਪਾਸਿਆਂ ਦੇ ਸੂਰਮਿਆਂ ਨੂੰ ਵੇਖਦੇ ਪੀਰ ਜੀ ਦੇ ਪੁੱਤਰ, ਜਿਹੜਾ ਕੋਈ ਜ਼ਿਆਦਾ ਨੁਕਸਾਨ ਕਰਨ ਵਾਸਤੇ ਨੇੜੇ ਆਉਂਦਾ ਉਹਨੂੰ ਆਪਣੀ ਤਲਵਾਰ ਦਾ ਸਵਾਦ ਚਖਾ ਦਿੰਦੇ ਹਨ।
ਕਹਿ ਸਾਧ ਸਾਧ ਪੁਨ ਘੇਰ ਘੇਰ,
ਨਾਲੇ ਤਾਂ ਉਹ ਪਹਾੜੀਏ ਆ ਕੇ ਘੇਰਦੇ ਤੇ ਜਦੋਂ ਉਹਨਾਂ ਦੇ ਘੇਰੇ ਨੂੰ ਚੀਰਦੇ ਨੇ ਨਾ ਪੀਰ ਬੁੱਧੂ ਸ਼ਾਹ ਦੇ ਪੁੱਤਰ, ਕਹਿੰਦੇ ਵੇਖ ਕੇ ਪਹਾੜੀਆਂ ਦੇ ਮੂੰਹੋਂ ਨਿਕਲਦਾ ਸ਼ਾਬਾਸ਼ ਹੈ ਯੋਧੇ ਦੇ, ਸ਼ਾਬਾਸ਼ ਹੈ ਸੂਰਮੇ ਦੇ। ਇਹ ਹੁੰਦੀ ਆ ਲੜਾਈ ਕਿ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਵੀ ਸੂਰਮੇ ਦੀ ਬਹਾਦਰੀ ਵੇਖ ਕੇ ਆਖੇ ਵਾਹ ਸ਼ਾਬਾਸ਼ ਹੈ ਇਸ ਸੂਰਮੇ ਦੇ, ਇੰਨੀ ਬਹਾਦਰੀ ਨਾਲ ਲੜਿਆ ਹੈ।
ਬੋ ਮੱਚਿਓ ਰੋਰ ਗੁਰ ਸੁਨਤ ਕਾਨ,
ਜਦੋਂ ਬਹੁਤਾ ਰੋਲਾ ਪਿਆ ਨਾ ਇੱਕੋ ਵੇਰੀ ਗਹਿ ਗੱਚ ਹਮਲਾ ਹੋਇਆ। ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੁਆਇਨਾ ਕਰ ਰਹੇ ਸੀ ਸਾਰੇ ਜੰਗ ਦਾ, ਉਹ ਰੋਲਾ ਇਕਦਮ ਕੰਨਾਂ ਵਿੱਚ ਪਿਆ।
ਪੂਜੇ ਇਤੋ ਕੋ ਕਿਨ ਜੰਗ ਠਾਨ,
ਵੇਖ ਕੇ ਮਹਾਰਾਜ ਜੀ ਕਹਿੰਦੇ ਆ ਸਾਹਮਣੇ ਭੇੜ ਪਿਆ ਹੋਇਆ, ਇਧਰ ਕੌਣ ਜੰਗ ਕਰ ਰਿਹਾ, ਕਿਹਨੇ ਜੰਗ ਦੇ ਮੈਦਾਨ ਦੇ ਵਿੱਚ ਇਹੋ ਜੀ ਤਰਥੱਲੀ ਮਚਾਈ ਹੋਈ ਹੈ।
ਇੱਕ ਸੁਪੱਟ ਪੰਨਿਓ ਵਿੱਚੋਂ ਪੁੱਤਰ ਪੀਰ।
ਇੱਕ ਸੂਰਮਾ ਬੋਲਿਆ ਕਹਿਣ ਲੱਗਾ ਮਹਾਰਾਜ ਪੀਰ ਬੁੱਧੂ ਸ਼ਾਹ ਜੀ ਦੇ ਜਿਹੜੇ ਚਾਰੇ ਪੁੱਤਰ ਹਨ
ਰਿਪਹਾਨੇ ਅਨਿਕ ਵਿੱਚ ਥੇਰੇ ਤੀਰ।
ਭੇੜ ਉਹਨਾਂ ਨੇ ਮਚਾਇਆ ਹੋਇਆ ਜੰਗ ਦੇ ਮੈਦਾਨ ਵਿੱਚ, ਤਰਥੱਲੀ ਇਹ ਉਹਨਾਂ ਦੀ ਮਚਾਈ ਹੋਈ ਹੈ। ਉਹਨਾਂ ਨੇ ਬਹੁਤ ਪਹਾੜੀ ਜੰਗ ਦੇ ਮੈਦਾਨ ਚ ਮਾਰ ਮੁਕਾਏ ਹਨ, ਹੁਣ ਉਹੀ ਘੇਰੇ ਵਿੱਚ ਘਿਰੇ ਹੋਏ ਨੇ।
ਤਿੰਨ ਪਰ ਗੁਲੇਰੀਆ ਤਾਏ ਜਾਏ।
ਪੀਰ ਜੀ ਦੇ ਚਾਰਾਂ ਪੁੱਤਰਾਂ ਦੇ ਦਲ ਉੱਤੇ ਰਾਜਾ ਗੋਪਾਲ ਚੰਦ ਗੁਲੇਰੀਆ ਹਮਲਾ ਕਰ ਰਿਹਾ। ਉਹ ਆਪਣੀ ਵੱਡੀ ਭਾਰੀ ਫੌਜ ਲਿਆ ਕੇ ਹਮਲਾ ਬੋਲ ਰਿਹਾ।
ਲੀਏ ਘੇਰ ਵਿੱਚ ਸਮੁਦਾਇ ਆਏ।
ਔਰ ਉਹਨਾਂ ਨੂੰ ਆ ਕੇ ਘੇਰਾ ਪਾ ਲਿਆ, ਘੇਰਾਬੰਦੀ ਦੇ ਵਿੱਚ ਘੇਰ ਲਿਆ ਹੈ।
ਤਿੰਨ ਕੀ ਸਹਾਏ ਭੇਜੋ ਵਿਸਾਲ।
ਰਾਜ ਆਪਣੀ ਫੌਜ ਵਿੱਚ ਉਹਨਾਂ ਦੀ ਸਹਾਇਤਾ ਵਾਸਤੇ ਕਿਸੇ ਵੱਡੇ ਯੋਧੇ ਨੂੰ ਭੇਜੋ।
ਤਿਗ ਹੁਤੋ ਖਰੋ ਮਾਤੁਲ ਕਿਰਪਾਲ।
ਮਹਾਰਾਜ ਜੀ ਨੇ ਜਦੋਂ ਸੁਣਿਆ ਤੇ ਉਸੇ ਵੇਲੇ ਗੁਰਦੇਵ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਲਾਗੇ ਖੜੇ ਸਨ, ਉਹਨਾਂ ਨੂੰ ਵੇਖ ਕੇ ਕਲਗੀਧਰ ਜੀ ਬੋਲੇ
ਸੁਨ ਪੀਰ ਪਰੀ ਮਨ ਛੋਭ ਤਾਰ।
ਜਦੋਂ ਵੇਖਿਆ ਵੀ ਭੀੜ ਦਾ ਸਮਾਂ ਪਿਆ, ਮੁਰੀਦਾਂ ਦੇ ਉੱਤੇ ਘੇਰੇ ਵਿੱਚ ਘਿਰ ਗਏ ਨੇ ਪੀਰ ਜੀ ਦੇ ਪੁੱਤਰ, ਗੁਰਦੇਵ ਦਾ ਹਿਰਦਾ ਇਕਦਮ ਛੋਭ ਵਿੱਚ ਆਇਆ।
ਆ ਕੋ ਕੁਦਾਏ ਚਾਲਿਓ ਉਦਾਰ।
ਕਿਰਪਾਲ ਚੰਦ ਜੀ ਵੱਲ ਇਸ਼ਾਰਾ ਕੀਤਾ, ਵੇਖਦਿਆਂ ਸਾਰ ਮਾਮਾ ਕਿਰਪਾਲ ਚੰਦ ਜੀ ਫੌਜ ਦਾ ਇੱਕ ਵੱਡਾ ਦਸਤਾ ਨਾਲ ਲਿਆ। ਜਿੱਥੇ ਪੀਰ ਜੀ ਦੇ ਪੁੱਤਰ ਲੜ ਰਹੇ ਸਨ ਉਸ ਪਾਸੇ ਮਾਮਾ ਕਿਰਪਾਲ ਚੰਦ ਜੀ ਆਪਣੀ ਕਮਾਨ ਤੇ ਤੀਰ ਲੈ ਕੇ ਪਹੁੰਚੇ ਨੇ।
ਕਰ ਮੈਂ ਕੁਦੰਡ ਐਂਚਿਓ ਕਠੋਰ।
ਹੱਥ ਵਿੱਚ ਬੜਾ ਕਠੋਰ ਧਨਖ ਹੈ ਮਾਮਾ ਕਿਰਪਾਲ ਚੰਦ ਜੀ ਦੇ, ਔਰ ਤੰਦੀ ਤੇ ਤੀਰ ਚਾੜ ਚਾੜ ਕੇ ਚਲਾਣ ਲੱਗੇ ਹਨ।
ਪੀਖਨ ਖਤਮ ਗੁਣ ਬੀਚ ਜੋਰ।
ਗੁਣ ਕਹਿੰਦੇ ਆ ਚਲਾ, ਤੰਦੀ ਜਿਹੜੀ ਹੁੰਦੀ ਹੈ ਕਮਾਨ ਦੀ ਉਹਨੂੰ ਗੁਣ ਵੀ ਕਹਿ ਦਿੰਦੇ ਹਨ। ਉਸ ਗੁਣ ਦੇ ਉੱਤੇ ਭਾਵ ਤੰਦੀ ਦੇ ਉੱਤੇ ਤਿੱਖੇ ਭਿਆਨਕ ਤੀਰਾਂ ਨੂੰ ਜੜ ਜੜ ਕੇ ਚਲਾਣ ਲੱਗੇ ਨੇ।
ਪਹੁੰਚਿਓ ਤੁਰੰਤ ਕੈ ਮਾਰ ਮਾਰ।
ਫੁਰਤੀ ਉੱਥੇ ਆ ਪਹੁੰਚੇ ਜਿੱਥੇ ਰਾਜਾ ਗੋਪਾਲ ਚੰਦ ਪੀਰ ਜੀ ਦੇ ਪੁੱਤਰਾਂ ਤੇ ਹਮਲਾ ਕਰ ਰਿਹਾ ਸੀ। ਮਾਰੋ ਮਾਰ ਕਰਦਿਆਂ ਮਾਮਾ ਕਿਰਪਾਲ ਚੰਦ ਜੀ ਉੱਥੇ ਆ ਪਹੁੰਚੇ ਹਨ।
ਲਲਕਾਰ ਸਬਨ ਹੇਲਾ ਸੁਡਾਰ।
ਲਲਕਾਰ ਕੇ ਨਾਲ ਦੀ ਸਾਰੀ ਫੌਜ ਨੂੰ ਬੜੇ ਜ਼ੋਰ ਨਾਲ ਹੱਲਾ ਕੀਤਾ ਗੋਪਾਲ ਚੰਦ ਦੀ ਫੌਜ ਉੱਤੇ।
ਜੇ ਹੁਤੇ ਤੁਰਕ ਲੈ ਕਰ ਸਹਾਏ।
ਤੁਰਕ ਉੱਥੇ ਲੜ ਰਹੇ ਸੀ ਪੀਰ ਜੀ ਦੇ ਮੁਰੀਦ, ਜਦੋਂ ਉਹਨਾਂ ਨੇ ਵੇਖਿਆ ਵੀ ਸਾਡੀ ਮਦਦ ਆ ਗਈ ਹੈ ਪਿੱਛੋਂ, ਉਹਨਾਂ ਵਿੱਚ ਵੀ ਇੱਕਦਮ ਦੁਬਾਰਾ ਜਾਨ ਭਰ ਗਈ, ਉਹ ਵੀ ਇੱਕਦਮ ਦੁਬਾਰਾ ਰੋਹ ਵਿੱਚ ਆ ਗਏ।
ਸਭ ਪਰੇ ਦੂਰ ਕਰ ਅਨਿਕ ਕਾਏ।
ਰਾਜੇ ਗੋਪਾਲ ਚੰਦ ਦੀਆਂ ਫੌਜਾਂ ਤੇ ਟੁੱਟ ਕੇ ਪੈ ਗਏ ਧਾ ਕੇ ਹੱਲਾ ਬੋਲ ਕੇ।
ਤੜ ਪੜ ਤੁਪੰਗ ਇੱਕ ਵਾਰ ਚਾਰ।
ਇੱਕ ਵਾਰ ਫਿਰ ਰਣ ਤੱਤੇ ਚ ਬੰਦੂਕਾਂ ਦੀਆਂ ਗੋਲੀਆਂ ਦਗਣ ਲੱਗੀਆਂ ਹਨ।
ਜੁੱਟ ਗਏ ਕਿਰਪਾਨਨ ਓਟ ਢਾਲ।
ਕਿਰਪਾਨਾ ਲੈ ਕੇ ਢਾਲਾਂ ਦੀ ਓਟ ਲੈ ਕੇ ਯੋਧੇ ਜੰਗ ਦੇ ਮੈਦਾਨ ਚ ਜੁੜ ਗਏ ਆਮੋ ਸਾਹਮਣੇ।
ਤਬ ਪੁੱਤਰ ਪੀਰ ਕੇ ਦੋਏ ਘੇਰ।
ਇੰਨੇ ਨੂੰ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਰਾਜੇ ਗੋਪਾਲ ਚੰਦ ਨੇ ਆਪਣੀ ਫੌਜ ਦੇ ਸਮੇਤ ਘੇਰੇ ਵਿੱਚ ਘੇਰ ਲਏ।
ਗਨ ਰਿਪਰ ਸੰਭਾਰ ਕਰ ਫੇਰ ਫੇਰ।
ਫੇਰੇ ਵੈਰੀਆਂ ਨੂੰ ਪੀਰ ਜੀ ਦੇ ਦੋਨਾਂ ਪੁੱਤਰਾਂ ਨੇ ਮਾਰਿਆ ਫੇਰ ਫੇਰ ਮੁੜ ਮੁੜ ਕੇ।
ਪਹੁੰਚਿਓ ਕਿਰਪਾਲ ਬਾਨਨ ਪ੍ਰਹਾਰ।
ਬਾਬਾ ਕਿਰਪਾਲ ਚੰਦ ਜੀ ਉਸ ਘੇਰੇ ਨੂੰ ਖੋਲਣ ਵਾਸਤੇ ਪਹੁੰਚ ਗਏ ਨੇ ਲਾਗੇ।
ਘੇਰੋ ਛੁਰਾਏ ਬਾਹਰ ਨਿਕਾਰ।
ਔਰ ਇੱਕ ਵਾਰੀ ਜ਼ੋਰ ਦਾ ਹੱਲਾ ਕਰਕੇ ਉਸ ਘੇਰੇ ਨੂੰ ਖੋਲਿਆ ਔਰ ਪੀਰ ਜੀ ਦੇ ਦੋਨਾਂ ਪੁੱਤਰਾਂ ਨੂੰ ਉਸ ਘੇਰੇ ਵਿੱਚੋਂ ਬਾਹਰ ਕੱਢ ਲਿਆਂਦਾ।
ਬੋਰਿਸੇ ਪੀਰ ਕੇ ਪੁੱਤਰ ਫੇਰ।
ਜਦੋਂ ਘੇਰੇ ਚੋਂ ਬਾਹਰ ਆਏ ਫੇਰ ਪੀਰ ਜੀ ਦੇ ਪੁੱਤਰ ਦੁਬਾਰਾ ਰੂਹ ਵਿੱਚ ਆਏ, ਰੋਸ ਵਿੱਚ ਆਏ।
ਬਾਹੀ ਕਿਰਪਾਨੋ ਫੇਰ ਨੇੜ।
ਫੇਰ ਨੇੜੇ ਹੋ ਕੇ ਕਿਰਪਾਨਾਂ ਦਾ ਵਾਰ ਕਰਦੇ ਘੇਰੇ ਵਿੱਚੋਂ ਕੱਢ ਕੇ ਦੋ ਵਾਰੀ ਲੈ ਆਂਦੇ ਮਾਮਾ ਕਿਰਪਾਲ ਚੰਦ ਜੀ ਨੇ। ਉਹ ਇੰਨੇ ਰੋਹ ਵਿੱਚ ਲੜਦੇ ਲੜਦੇ ਕਿਰਪਾਨ ਢਾਲ ਲੈ ਕੇ ਫਿਰ ਵੈਰੀਆਂ ਦੇ ਵਿੱਚ ਜਾ ਧਸਦੇ ਹਨ।
ਰਿਸ ਕਰ ਗੋਪਾਲ ਨੇ ਬਾਨ ਛੋਰ।
ਕਹਿੰਦੇ ਰਾਜੇ ਗੋਪਾਲ ਚੰਦ ਗੁਲੇਰੀਏ ਨੇ ਬੜੇ ਗੁੱਸੇ ਵਿੱਚ ਆ ਕੇ ਤੀਰ ਚਲਾਏ।
ਉਰ ਤਾਤ ਕਾਲਈ ਦੀਨ ਫੋਰ।
ਕਹਿੰਦੇ ਪੀਰ ਜੀ ਦੇ ਇੱਕ ਪੁੱਤਰ ਦੀ ਛਾਤੀ ਵਿੱਚ ਆ ਕੇ ਤੀਰ ਵੱਜਾ, ਪੀਰ ਨੇ ਦਿਲ ਵਾਲਾ ਥਾਂ ਚੀਰਿਆ ਤੇ ਪਾਰ ਨਿਕਲ ਗਿਆ।
ਜਬ ਗਿਰਿਓ ਵੀਰ ਰਨ ਖੇਤ ਮਾਈ।
ਪੀਰ ਬੁੱਧੂ ਸ਼ਾਹ ਜੀ ਦਾ ਇੱਕ ਪੁੱਤਰ ਗੋਪਾਲ ਗੋਪਾਲ ਚੰਦ ਰਾਜੇ ਦੇ ਤੀਰ ਵੱਜਣ ਕਰਕੇ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਰੁਤਬਾ ਪ੍ਰਾਪਤ ਕਰਕੇ ਕਲਗੀਧਰ ਜੀ ਦੇ ਨਿਰਾਕਾਰ ਸਰੂਪ ਵਿੱਚ ਜਾ ਸਮਾਏ ਹਨ।
ਦੋਇ ਦਿਸ਼ਨ ਸੁਪੱਟ ਲੱਖ ਲੋਥ ਤਾਈ।
ਜਦੋਂ ਪੀਰ ਜੀ ਦੇ ਪੁੱਤਰ ਦੀ ਲਾਸ਼ ਡਿੱਗ ਪਈ ਜੰਗ ਦੇ ਮੈਦਾਨ ਚ, ਹੁਣ ਦੋਹਾਂ ਪਾਸਿਆਂ ਦੇ ਸੂਰਮੇ ਵੇਖਣ ਲੱਗੇ। ਇਧਰ ਪੀਰ ਜੀ ਦੀ ਸੈਨਾ, ਮਾਮਾ ਕਿਰਪਾਲ ਚੰਦ ਜੀ ਦੇ ਯੋਧੇ ਚਾਹੁੰਦੇ ਵੀ ਪੀਰ ਦੇ ਪੁੱਤਰ ਦੀ ਲਾਸ਼ ਚੁੱਕ ਲਿਆਈਏ, ਉਧਰ ਪਹਾੜੀਏ ਚਾਹੁੰਦੇ ਵੀ ਲਾਸ਼ ਅਸੀਂ ਚੁੱਕਣ ਨਹੀਂ ਦੇਣੀ। ਗੋਪਾਲ ਚੰਦ ਗੁਲੇਰੀਆ ਕਹਿੰਦਾ ਜਿਹੜਾ ਨੇੜੇ ਆਵੇ ਲਾਸ਼ ਚੁੱਕਣ ਵਾਸਤੇ ਉਹਨੂੰ ਵੀ ਇਸ ਲਾਸ਼ ਨਾਲ ਹੀ ਮਿੱਟੀ ਕਰ ਦਿਓ। ਉਹ ਚੁੱਕਣ ਨਹੀਂ ਦਿੰਦੇ, ਇਧਰੋਂ ਇਹ ਚੁੱਕਣ ਵਾਸਤੇ ਹਮਲਾ ਕਰਦੇ ਨੇ।
ਉਮਡੇ ਅਨੇਕ ਹਿਤ ਲੈਣੇ ਆਪ,
ਉਧਰੋਂ ਲਾਸ਼ ਲੈਣ ਵਾਸਤੇ ਉਮੜੇ, ਉਧਰੋਂ ਪਹਾੜੀਏ ਕਹਿੰਦੇ ਅਸੀਂ ਨਹੀਂ ਇਹ ਲਾਸ਼ ਚੁੱਕਣ ਦੇਣੀ, ਇਹ ਇਹਨਾਂ ਦਾ ਵੱਡਾ ਜਰਨੈਲ ਹੈ, ਅਸੀਂ ਮਾਰਿਆ ਤੇ ਕਾਬੂ ਕਰਕੇ ਰੱਖਣਾ।
ਕਰ ਧਰੇ ਤੀਰ ਤੋਂ ਮਰ ਕਲਾਪ,
ਤੀਰ ਲੈ ਕੇ, ਬਰਛੀਆਂ ਲੈ ਕੇ, ਤਬਰ ਲੈ ਕੇ, ਕੁਹਾੜੇ ਲੈ ਕੇ, ਤਲਵਾਰਾਂ ਲੈ ਕੇ ਕਹਿੰਦੇ ਜੰਗ ਦੇ ਮੈਦਾਨ ਚ ਆਹਮੋ ਸਾਹਮਣੇ ਡਟ ਗਏ ਨੇ ਯੋਧੇ।
ਜੁੱਟ ਗਏ ਬਹੁਰ ਕਾਢੇ ਕਿਰਪਾਨ,
ਜੁੱਟ ਗਏ ਨੇੜੇ, ਹੁਣ ਸਾਰਿਆਂ ਨੇ ਤਲਵਾਰਾਂ ਕੱਢ ਲਈਆਂ, ਮਿਆਨਾ ਚ ਤਲਵਾਰਾਂ ਨਾਲ ਦਬਟ ਦਬਟ ਕੇ ਕੱਟਣ ਲੱਗੇ।
ਤਨ ਕਾਟ ਕਾਟ ਜਿਮ ਗਨ ਤਿਖਾਨ,
ਕਹਿੰਦੇ ਵੱਢ ਵੱਢ ਕੇ ਇੱਕ ਦੂਜੇ ਨੇ ਉਹ ਸੁੱਟਦੇ ਆ ਜਿਵੇਂ ਕੋਈ ਤਰਖਾਣ ਲੱਕੜੀਆਂ ਵੱਢ ਵੱਢ ਕੇ ਢੇਰ ਲਾਈ ਜਾਂਦਾ ਹੈ।
ਗਿਰ ਗਏ ਲੋਥ ਪੋਥਨ ਵਿਸਾਲ,
ਲੋਥਾਂ ਉੱਤੇ ਲੋਥਾਂ ਡਿੱਗਣ ਲੱਗੀਆਂ, ਲਾਸ਼ਾਂ ਦੇ ਢੇਰ ਲੱਗ ਗਏ ਆਲੇ ਦੁਆਲੇ, ਲਾਸ਼ਾਂ ਦੇ ਢੇਰਾਂ ਦੇ ਢੇਰ ਖਿੰਡ ਗਏ। ਇੱਕ ਲਾਸ਼ ਚੁੱਕਣ ਵਾਸਤੇ ਆਏ, ਕਈ ਲਾਸ਼ਾਂ ਦੇ ਢੇਰ ਹੋਰ ਲੱਗ ਗਏ।
ਨੈ ਤਜੀ ਥਾਏ ਪੀ ਅਤ ਕਰਾਲ,
ਇਹੋ ਜੀ ਭਿਆਨਕ ਲੜਾਈ ਛਿੜੀ ਵੀ ਦੋਨਾਂ ਪਾਸਿਆਂ ਦੇ ਯੋਧੇ ਆਪੋ ਆਪਣੀ ਜਗ੍ਹਾ ਨਹੀਂ ਛੱਡਦੇ, ਰੁਪ ਗਏ ਨੇ ਰੋਹ ਦੇ ਵਿੱਚ ਆ ਕੇ। ਹੰਕਾਰ ਨੂੰ ਜਿਵੇਂ ਠੇਸ ਪਹੁੰਚਦੀ ਹੈ, ਉਹ ਕਹਿੰਦੇ ਅਸੀਂ ਨੀ ਪਿੱਛੇ ਹਟਣਾ, ਪਹਾੜੀਏ ਕਹਿੰਦੇ ਅਸੀਂ ਨੀ ਪਿੱਛੇ ਹਟਣਾ, ਇਹ ਲਾਸ਼ ਅਸੀਂ ਨੀ ਚੁੱਕਣ ਦੇਣੀ।
ਮਾ ਤੁਲ ਕਿਰਪਾਲ ਤਜ ਤਜ ਖਤੰਗ,
ਮਾਮਾ ਕਿਰਪਾਲ ਚੰਦ ਜੀ ਨੇ ਵੀ ਫਿਰ ਬਹੁ ਦਾਈ ਬੜੇ ਤੀਰ ਚਲਾਏ।
ਜੈ ਥਿਤ ਗੋਪਾਲ ਤੈ ਅੰਗ ਭੰਗ,
ਜਿੱਥੇ ਰਾਜਾ ਗੋਪਾਲ ਚੰਦ ਖੜਾ ਸੀ ਉਹਦੇ ਨਾਲ ਦੇ ਸਾਥੀਆਂ ਦੇ ਬਹੁਤਿਆਂ ਦੇ ਅੰਗ ਭੰਨ ਸੁੱਟੇ ਤੀਰਾਂ ਨਾਲ।
ਗਨ ਗੇਰ ਗੇਰ ਦੀਨੇ ਉਥਲ,
ਉਹਦੇ ਗੋਪਾਲ ਚੰਦ ਗੁਲੇਰੀਏ ਦੇ ਯੋਧੇ ਉਥਲ ਉਥਲ ਕੇ ਜ਼ਮੀਨ ਤੇ ਸੁੱਟੇ ਤੀਰ ਮਾਰ ਮਾਰ ਕੇ।
ਇਤ ਉਤ ਤਕਾਏ ਪਈ ਹੱਲ ਚੱਲ,
ਇਧਰ ਉਧਰ ਵੇਖ ਕੇ ਤੱਕਦੇ ਇੱਕ ਵਾਰੀ ਹੱਲ ਚੱਲ ਹੋ ਗਈ, ਪਹਿਲਾਂ ਤਾਂ ਆੜ ਹੀ ਗਏ ਸੀ। ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਤੀਰਾਂ ਦਾ ਮੀਂਹ ਵਰਾਇਆ ਇੱਕ ਵਾਰੀ, ਫਿਰ ਦੁਸ਼ਮਣ ਦੀ ਫੌਜ ਵਿੱਚ ਹੱਲ ਚੱਲ ਮਚ ਗਈ।
ਨੈ ਥਿਰਨ ਦੇ ਇੱਕ ਥਲ ਸੁਪੱਟ,
ਜਗ੍ਹਾ ਤੇ ਸੁਪੱਟ ਟਿਕਣ ਨਹੀਂ ਦਿੰਦੇ, ਇੱਕ ਜਗ੍ਹਾ ਤੇ ਯੋਧਿਆਂ ਨੂੰ ਖੜਨ ਨਹੀਂ ਦਿੰਦੇ।
ਯਾ ਕੋ ਚਲਾਏ ਕੇ ਤੱਕ ਦਬਟ,
ਦਬਟ ਕੇ ਦਬਕ ਕੇ ਇੱਕ ਘੋੜਿਆਂ ਨੂੰ ਤੇਜ ਕਰਕੇ ਦਬਕ ਦਬਕਦੇ ਤੇ ਮਾਰਦੇ ਹਨ।
ਤਬ ਤੁਰਕ ਸਕਲ ਨਿਜ ਬਲ ਸੰਭਾਰ,
ਇਧਰ ਪੀਰ ਬੁੱਧੂ ਸ਼ਾਹ ਜੀ ਦੇ ਜਿੰਨੇ ਮੁਰੀਦ ਸੀ ਉਹਨਾਂ ਨੇ ਵੀ ਆਪਣਾ ਪੂਰਾ ਬਲ ਸੰਭਾਲਿਆ।
ਗੁਲਕਾਨ ਬ੍ਰਿੰਦ ਸਾ ਇੱਕ ਪ੍ਰਹਾਰ,
ਔਰ ਬਹੁਤ ਸਾਰੀਆਂ ਗੋਲੀਆਂ ਜੰਗ ਦੇ ਮੈਦਾਨ ਵਿੱਚ ਦਾਗੀਆਂ ਨਿਸ਼ਾਨੇ ਲਾ ਲਾ ਕੇ।
ਕਿਰਪਤ ਗੋਪਾਲ ਕੇ ਨਿਕਟ ਬੀਰ,
ਇਧਰ ਗੋਪਾਲ ਚੰਦ ਗੁਲੇਰੀਏ ਦੇ ਕੋਲ ਜਿੰਨੇ ਇਹਦੇ ਯੋਧੇ ਸਨ, ਚੋਣਵੇਂ ਸੂਰਮੇ ਸਨ,
ਹਲ ਪਰੇ ਚਾਲ ਨੇ ਤਰਤ ਤੀਰ,
ਉਹਨਾਂ ਦੇ ਪੈਰ ਹਲ ਗਏ, ਹੁਣ ਉਹਨਾਂ ਨੂੰ ਤੀਰਜ ਨਹੀਂ ਪਿਆ ਆਉਂਦਾ ਖਲੋਣ ਵਾਸਤੇ, ਉਹ ਹੁਣ ਰਣ ਤੱਤੇ ਚ ਖਲੋਣਾ ਨਹੀਂ ਚਾਹੁੰਦੇ, ਇਹੋ ਜੀ ਮਾਰ ਪਈ ਹੈ।
ਡੀਠਨ ਬਚਾਏ ਇਤ ਉਤ ਪਲਾਏ,
ਗੋਪਾਲ ਚੰਦ ਗੁਲੇਰੀਏ ਦੀ ਨਿਗਾਹ ਤੋਂ ਆਪਣਾ ਆਪ ਬਚਾ ਕੇ ਵੀ ਸਾਨੂੰ ਵੇਖ ਨਾ ਲਵੇ ਜਾਂਦਿਆਂ ਨੂੰ, ਕਈ ਪਿਛਲੇ ਪੈਰੀ ਦੌੜਨ ਲੱਗੇ ਹਨ, ਲੁਕਣ ਛਿਪਣ ਲੱਗੇ ਨੇ ਰਣ ਦੇ ਮੈਦਾਨ ਚ ਜਿੱਥੇ ਕਿਸੇ ਨੂੰ ਥਾਂ ਮਿਲੀ ਲੁਕਣ ਨੂੰ।
ਕੋ ਤਰਨ ਓਟ ਹੋਏ ਨਿਜ ਬਚਾਏ,
ਕਈ ਦਰਖਤਾਂ ਦੇ ਓਹਲੇ ਹੋ ਕੇ ਆਪਣੀਆਂ ਜਾਨਾਂ ਬਚਾਉਣ ਲੱਗੇ।
ਇਮ ਪਰੀ ਲੋਕੀ ਮਾਰ ਪੂਰੇ,
ਇਹੋ ਜੀ ਭਿਆਨਕ ਲੋਹੇ ਦੀ ਮਾਰ ਵੱਜੀ ਹੈ, ਲੋਹੇ ਦੀ ਮਾਰ ਬੜੀ ਭਿਆਨਕ ਹੁੰਦੀ ਹੈ, ਕਹਿੰਦੇ ਇਹੋ ਜੀ ਮਾਰ ਬਚੀ, ਕਈ ਦਰਖਤਾਂ ਦੇ ਓਹਲੇ ਹੋ ਕੇ, ਕੋਈ ਪਹਾੜਾਂ ਦੇ ਓਹਲੇ ਹੋ ਕੇ ਇੱਕ ਦੂਜੇ ਦੇ ਪਿੱਛੇ ਖਲੋ ਖਲੋ ਕੇ ਆਪਾਂ ਬਚਾਉਣ ਲੱਗੇ।
ਬਿਨ ਲਾਜ ਤਿਆਗ ਰਣ ਖੇਤ ਸੂਰ,
ਸੂਰਮੇ ਜਿਹੜੇ ਘਾਉਂਦੇ ਸੀ ਪਹਾੜੀਏ ਜੰਗ ਦੇ ਮੈਦਾਨ ਵਿੱਚੋਂ ਭੱਜਣ ਲੱਗੇ ਆਪਣੀ ਲਾਜ ਛੱਡ ਕੇ, ਜਿਹੜੇ ਆਪਣੀ ਸ਼ਰਮ ਤਿਆਗ ਕੇ ਭੱਜਣ ਲੱਗੇ ਹਨ।
ਪਿਖ ਕੈ ਕਿਰਪਾਲ ਕੇ ਖਰ ਖਤੰਗ,
ਮਾਮਾ ਕਿਰਪਾਲ ਚੰਦ ਜੀ ਦੇ ਤਿੱਖ ਵੇਖੇ ਤੀਰਾਂ ਦੀ ਮਾਰ ਇੰਨੀ ਭਿਆਨਕ ਹੈ ਕਿ ਪਹਾੜੀਆਂ ਕੋਲੋਂ ਚੱਲੀ ਨਹੀਂ ਗਈ।
ਗਿਰਪਤ ਗੋਪਾਲ ਰਿਸ ਰੰਗ ਸੰਗ,
ਰਾਜੇ ਗੋਪਾਲ ਚੰਦ ਨੇ ਵੇਖਿਆ ਵੀ ਮੇਰੇ ਨਾਲ ਦੀ ਫੌਜ ਹਿਲਜੁਲ ਹੋ ਗਈ ਹੈ, ਭੱਜਣ ਲੱਗੇ ਨੇ, ਹੁਣ ਇਹ ਰੋਹ ਵਿੱਚ ਆਇਆ ਆਪਣੀ ਫੌਜ ਨੂੰ ਟਿਕਾਉਣ ਵਾਸਤੇ।
ਸਹਿ ਸਕਿਓ ਨਾ ਹਿਆ ਕੋ ਚਪਲ ਕੀਨ,
ਇਹਨੇ ਆਪਣਾ ਘੋੜਾ ਤੇਜ ਕੀਤਾ, ਚਪਲ ਕਹਿੰਦੇ ਚੰਚਲ ਕੀਤਾ, ਤੇਜ ਕੀਤਾ ਇਹਦੇ ਕੋਲੋਂ, ਮਾਮਾ ਕਿਰਪਾਲ ਚੰਦ ਜੀ ਦੇ ਚਲਾਏ ਤੀਰ ਸਹਿ ਨਹੀਂ ਗਏ, ਰੋਹ ਵਿੱਚ ਆਇਆ ਉਹਨਾਂ ਨੂੰ ਰੋਕਣ ਲਈ।
ਹੋਏ ਅਗਰਬਾਨ ਕੋ ਤਿਆਗ ਦੀਨ,
ਗੋਪਾਲ ਚੰਦ ਗੁਲੇਰੀਆ ਅੱਗੇ ਆਇਆ, ਕਮਾਨ ਦੀ ਤੰਦੀ ਤੇ ਤੀਰ ਚਾੜ ਚਾੜ ਕੇ ਚਲਾਣ ਲੱਗਾ।
ਹਰ ਹੁਤੋ ਸੁਮਾਤੁਲ ਔਰ ਆਏ,
ਇੱਕ ਤੀਰ ਇਹਨੇ ਬੜਾ ਤਿੱਖਾ ਮਾਮਾ ਕਿਰਪਾਲ ਚੰਦ ਜੀ ਦਾ ਨਿਸ਼ਾਨਾ ਲਾ ਕੇ ਨਾ ਕਿ ਇਹਨੇ ਮੇਰੇ ਯੋਧਿਆਂ ਦੇ ਪੈਰ ਹਿਲਾਏ ਨੇ, ਇਹਨੂੰ ਮਾਰ ਕੇ ਖਤਮ ਕਰਾਂ। ਮਾਮਾ ਕਿਰਪਾਲ ਚੰਦ ਜੀ ਦਾ ਨਿਸ਼ਾਨਾ ਲਾ ਕੇ ਗੋਪਾਲ ਚੰਦ ਗੁਲੇਰੀਏ ਨੇ ਇੱਕ ਤੀਰ ਤਿੱਖਾ ਬੜੀ ਤੇਜ਼ੀ ਨਾਲ ਚਲਾਇਆ।
ਖੁਬ ਗਯੋ ਜ਼ੀਨ ਮੈਂ ਬੇਗ ਪਾਏ,
ਉਹ ਤੀਰ ਮਾਮਾ ਕਿਰਪਾਲ ਚੰਦ ਜੀ ਦੇ ਘੋੜੇ ਦੀ ਕਾਠੀ ਜਿਹੜੀ ਹੁੰਦੀ ਹੈ, ਚਮੜੇ ਦਾ ਉੱਪਰੋਂ ਲੱਗਾ ਹੁੰਦਾ, ਉਹਦੇ ਵਿੱਚ ਆ ਕੇ ਖੁਬ ਗਿਆ।
ਦਿਖ ਕੇ ਕਿਰਪਾਲ ਉੱਚੇ ਅਲਾਏ,
ਥੋੜਾ ਥੋੜਾ ਜਿਹਾ ਜ਼ਖਮੀ ਹੋਇਆ, ਵੇਖ ਕੇ ਮਾਮਾ ਕਿਰਪਾਲ ਚੰਦ ਜੀ ਕਿ ਸਾਨੂੰ ਦੱਸੇ ਬਿਨਾ ਇਹਨੇ ਤੀਰ ਚਲਾਇਆ, ਵਿਗਾੜਿਆ ਨਹੀਂ ਗਾ, ਵਿਸਾਹ ਘਾਤ ਕਰਕੇ ਤੀਰ ਚਲਾਇਆ। ਵੇਖ ਕੇ ਮਾਮਾ ਕਿਰਪਾਲ ਚੰਦ ਜੀ ਰੋਹ ਵਿੱਚ ਆਏ।
ਤੈ ਨਿਜ ਪ੍ਰਹਾਰ ਲੀਨੋ ਚਲਾਏ,
ਗੋਪਾਲ ਚੰਦ ਗੁਲੇਰੀਆ ਪਿੱਛੇ ਨੂੰ ਚੱਲਿਆ ਸੀ ਘੋੜਾ ਮੋੜ ਕੇ, ਆਵਾਜ਼ ਮਾਰ ਕੇ ਮਾਮਾ ਕਿਰਪਾਲ ਚੰਦ ਜੀ ਕਹਿੰਦੇ, ਉਹ ਗੁਲੇਰੀਆ ਆਪਣਾ ਵਾਰ ਤੂੰ ਕਰ ਲਿਆ ਤੀਰ ਚਲਾ ਕੇ, ਹੁਣ ਸਾਡਾ ਵਾਰ ਦਿੱਤੇ ਬਿਨਾ ਕਿੱਥੇ ਜਾਣ ਲੱਗਾ।
ਅਬ ਦਿਓ ਵਾਰ ਮੇਰੋ ਖੁਰੋਏ,
ਹੁਣ ਸਾਡੀ ਵਾਰੀ ਆ ਵਾਰ ਕਰਨ ਦੀ, ਤੂੰ ਸਾਡਾ ਜਾਨ ਭਾਈ ਜ਼ਖਮੀ ਕੀਤਾ, ਸਾਡੇ ਜਾਨ ਭਾਈ ਨੂੰ ਜ਼ਖਮ ਲੱਗਾ ਤੇਰੇ ਤੀਰ ਦਾ, ਤੂੰ ਵਾਰ ਕੀਤਾ ਦੱਸੇ ਬਿਨਾ, ਅਸੀਂ ਤੈਨੂੰ ਦੱਸ ਕੇ ਵਾਰ ਕਰਾਂਗੇ ਤੇ ਸਾਡਾ ਵਾਰ ਦੇ ਕੇ ਹੁਣ ਵਾਪਸ ਜਾਏ।
ਨੇ ਆਨ ਥਾਨ ਨਿਜ ਜਾਨ ਜੋਏ,
ਹੁਣ ਤੈਨੂੰ ਹੋਰ ਥਾਂ ਤੇ ਨਾ ਕਿਤੇ ਭੱਜ ਕੇ ਜਾਈ, ਨਾ ਹੀ ਤੈਨੂੰ ਅਸੀਂ ਜੰਗ ਦਾ ਮੈਦਾਨ ਛੱਡ ਕੇ ਜਾਣ ਦੇਣਾ।
ਸਹਿ ਲਿਓ ਵਾਰ ਨੇ ਬਚੇ ਪ੍ਰਾਣ,
ਜੇ ਸਾਡਾ ਵਾਰ ਤੂੰ ਸਹਿ ਵੀ ਲਿਆ ਤੇ ਤੇਰੇ ਪ੍ਰਾਣ ਨਾ ਬਚਣਗੇ।
ਕੈਦੋ ਸੁਹਾਨ ਹੋਇ ਹੈ ਕੀ ਕਾਂ,
ਜਾਂ ਸਾਡੇ ਤੀਰ ਨਾਲ ਤੂੰ ਮਾਰਿਆ ਜਾਏਗਾ, ਜੇ ਤੂੰ ਬਚ ਵੀ ਗਿਆ, ਇੱਕ ਗੱਲ ਪੱਕੇ ਤੌਰ ਤੇ ਅਸੀਂ ਤੈਨੂੰ ਕਹਿੰਦੇ ਆ ਕਿ ਜਾਂ ਤੂੰ ਮਾਰਿਆ ਜਾਏਗਾ ਜਾਂ ਫਿਰ ਤੇਰਾ ਘੋੜਾ ਮਾਰਿਆ ਜਾਏਗਾ, ਦੋਨਾਂ ਚੋਂ ਇੱਕ ਨੂੰ ਜ਼ਰੂਰ ਮਾਰਾਂਗੇ।
ਇਹ ਸੁਨਤ ਸੈਲ ਪਤ ਹਿਆ ਚਲਾਏ,
ਸੁਣ ਕੇ ਗੋਪਾਲ ਚੰਦ ਗੁਲੇਰੀਆ ਵੀ ਰੋਹ ਵਿੱਚ ਆਇਆ, ਜਿਵੇਂ ਤੁਰੇ ਜਾਂਦੇ ਸੱਪ ਦੀ ਪੂਛ ਦੇ ਕਿਸੇ ਪੈਰ ਧਰਿਆ ਹੋਵੇ, ਘੁੰਮ ਕੇ ਪਿੱਛੇ ਨੂੰ ਆ ਕੇ ਡੰਗ ਮਾਰਦਾ, ਏਦਾਂ ਘੋੜੇ ਦੀਆਂ ਵਾਗਾਂ ਮੋੜ ਕੇ ਪਿੱਛੇ ਨੂੰ ਮੂੰਹ ਕੀਤਾ।
ਕਰ ਚਪਲ ਅਧਿਕ ਜਿਮ ਹੋਇ ਬਚਾਏ,
ਆਪਣੇ ਘੋੜੇ ਨੂੰ ਤੇਜ ਕਰਦਾ ਕਦੇ ਸੱਜੇ ਕਦੇ ਖੱਬੇ, ਵੀ ਮੇਰਾ ਘੋੜਾ ਵੀ ਬਚ ਜੇ ਤੇ ਮੈਂ ਵੀ ਬਚ ਜਾ, ਜੇ ਤੀਰ ਚਲਾਣ ਤੇ ਤੀਰ ਨਿਸ਼ਾਨੇ ਤੇ ਨਾ ਵੱਜੇ, ਇਹਨਾਂ ਦਾ ਤੀਰ ਜਿਹੜਾ ਉਹ ਨਿਸ਼ਫਲ ਚਲਾ ਜਾਏ, ਇਸ ਕਰਕੇ ਘੋੜਾ ਤੇਜ਼ੀ ਨਾਲ ਤੋੜਦਾ ਹੈ ਗੋਪਾਲ ਚੰਦ ਗੁਲੇਰੀਆ।
ਤਬ ਛੁੱਟ ਕਿਰਪਾਲ ਤੇ ਬਾਨ ਚਾਲ,
ਮਾਮਾ ਕਿਰਪਾਲ ਚੰਦ ਜੀ ਆਖਿਰਕਾਰ ਕਲਗੀਧਰ ਗੁਰਦੇਵ ਦੀ ਸ਼ਰਨ ਵਿੱਚ ਰਹਿੰਦੇ, ਨੌਵੇਂ ਪਾਤਸ਼ਾਹ ਦੀ ਸੇਵਾ ਕਮਾਈ ਹੈ, ਧੰਨ ਮਾਤਾ ਗੁਜਰੀ ਜੀ ਦੇ ਭਰਾ ਹਨ, ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਕਮਾਨ ਤੇ ਤੰਦੀ ਤੇ ਚਾੜ ਕੇ ਤੀਰ ਚਲਾਇਆ।
ਤੀਖਨ ਸਮਾਨ ਪੰਨਗ ਬਿਸਾਲ,
ਕਹਿੰਦੇ ਬੜਾ ਤਿੱਖਾ, ਜਾਂ ਇਉਂ ਕਹਿ ਲੋ ਉੱਡਣਾ ਸੱਪ ਨਹੀਂ ਹੁੰਦਾ, ਜਿਵੇਂ ਜ਼ਰੀਲਾ ਉੱਡਣਾ ਸੱਪ ਇੰਨਾ ਭਿਆਨਕ ਜ਼ਰੀਲਾ ਹੁੰਦਾ, ਜਿਹਨੂੰ ਡੰਗ ਲਵੇ ਮੱਥੇ ਤੇ ਡੰਗ ਮਾਰਦਾ ਨਾਲ ਹੀ ਪ੍ਰਾਣ ਕੱਢ ਲੈਂਦਾ, ਕਹਿੰਦੇ ਇਹੋ ਜਿਹਾ ਉੱਡਣੇ ਸੱਪ ਵਰਗਾ ਤੀਰ ਸੀ ਤਿੱਖਾ।
ਉਚਰੰਤ ਤੁਰੰਗ ਕੇ ਕਰਨ ਮੂਲ,
ਕਹਿੰਦੇ ਤੀਰ ਗਿਆ ਕਮਾਨ ਚੋਂ ਛੁੱਟ ਕੇ, ਘੋੜਾ ਉਛਲ ਰਿਹਾ ਸੀ ਗੋਪਾਲ ਚੰਦ ਗੁਲੇਰੀਏ ਦਾ, ਕਦੇ ਸੱਜੇ ਕਦੇ ਖੱਬੇ ਪੈਰ ਚੁੱਕਦਾ ਸੀ, ਕਦੇ ਤਾਂ ਨੂੰ ਲੱਤਾਂ ਕਰ ਲੈਂਦਾ ਸੀ, ਉਛਲਦੇ ਹੋਏ ਘੋੜੇ ਦੀ ਜਿਹੜੀ ਕੰਨ ਦੇ ਕੋਲ ਥੱਲੇ ਮੋਟਾ ਜਿਹਾ ਗੰਢ ਸਥਲ ਉਹਨੂੰ ਕਹਿੰਦੇ ਹਨ, ਕੰਨ ਦੇ ਥੱਲੜੇ ਪਾਸੇ
ਮੋਟੀ ਜਿਹੀ ਥਾਂ ਬਣੀ ਹੁੰਦੀ ਗੰਢ ਸਥਲ ਵਾਲੀ, ਉਹ ਬੜੀ ਕੂਲੀ ਹੁੰਦੀ ਹੈ, ਘੋੜੇ ਦੀ ਉਹ ਜਗ੍ਹਾ ਬੜੀ ਨਰਮ ਹੁੰਦੀ ਹੈ, ਉਸ ਜਗ੍ਹਾ ਦੇ ਉੱਤੇ ਤੀਰ ਦਾ ਨਿਸ਼ਾਨਾ ਲੱਗਾ।
ਲੱਗ ਪਇਓ ਪਾਰ ਗਿਰ ਪਰਿਓ ਝੂਲ,
ਘੋੜੇ ਦੇ ਕੰਨ ਦੇ ਕੋਲ ਥਲੜੇ ਪਾਸੇ ਜਿਹੜੀ ਕੂਲੀ ਨਰਮ ਥਾਂ ਹੁੰਦੀ ਗੰਢ ਸਥਲ, ਉੱਥੇ ਉਹ ਤੀਰ ਵੱਜ ਕੇ ਘੋੜੇ ਦੇ ਪਾਰਲੇ ਪਾਸੇ ਚਲਾ ਗਿਆ।
ਤਜ ਕਰ ਤੁਰੰਗ ਪੀਛੇ ਸਿਧਾਏ,
ਘੋੜਾ ਇਕਦਮ ਧੜਮ ਦੇ ਕੇ ਜਦੋਂ ਥੱਲੇ ਡਿੱਗਾ, ਗੋਪਾਲ ਚੰਦ ਗੁਲੇਰੀਏ ਨੇ ਛਾਲ ਮਾਰੀ, ਆਪਣਾ ਆਪ ਬਚਾ ਕੇ ਭੱਜ ਗਿਆ ਪਿੱਛੇ ਨੂੰ ਵਾਹਦਾਈ ਹੋ ਕੇ, ਵੀ ਕਿਤੇ ਹੁਣ ਦੂਜਾ ਤੀਰ ਮੈਨੂੰ ਨਾ ਆ ਵਜੇ। ਘੋੜਾ ਮਾਰਿਆ ਗਿਆ ਗੋਪਾਲ ਚੰਦ ਗੁਲੇਰੀਏ ਦਾ, ਔਰ ਆਪ ਪਿਛਾਂ ਨੂੰ ਭੱਜ ਗਿਆ, ਨੱਠ ਗਿਆ।
ਨਿਜ ਸੈਨ ਪ੍ਰਵੇਸ਼ਿਓ ਤਨ ਬਚਾਏ,
ਆਪਣਾ ਤਨ ਬਚਾ ਕੇ ਆਪਣੀ ਸੈਨਾ ਦੇ ਘੇਰੇ ਦੇ ਵਿੱਚ ਜਾ ਕੇ ਪ੍ਰਵੇਸ਼ ਕਰ ਗਿਆ।
ਪੁਨ ਸਨੇ ਸਨੇ ਪਸ਼ਚਾਤ ਜਾਤ,
ਸਹਿਜੇ ਸਹਿਜੇ ਪਿੱਛੇ ਨੂੰ ਜਾਣ ਲੱਗਾ।
ਇਕ ਰਿਓ ਜੁੱਧ ਫਿਰ ਕਰੇ ਕਾਤ,
ਕਹਿੰਦਾ ਨਾਲ ਦੇ ਪਿਛਲੇ ਪਹਾੜੀਏ ਕਹਿੰਦੇ ਵੀ ਤੂੰ ਆ ਗਿਆ ਵਾਪਸ, ਕਹਿੰਦੇ ਹਾਂ ਮੈਂ ਤਾਂ ਆਪਣੀ ਵਾਰੀ ਪੂਰੀ ਕਰ ਆਇਆ, ਹੁਣ ਤੁਸੀਂ ਜਾਓ ਅੱਗੇ, ਮੈਂ ਤਾਂ ਹਿੰਮਤ ਕਰਕੇ ਲੜ ਆਇਆ, ਜਿੰਨਾ ਕੁ ਮੇਰੇ ਕੋਲ ਲੜਿਆ ਜਾਂਦਾ ਸੀ ਬਲ ਸੀ, ਹੁਣ ਤੁਸੀਂ ਜਾਓ ਮੂਹਰੇ ਹੋ ਕੇ ਲੜੋ। ਕਹਿੰਦੇ ਏਦਾਂ ਹੁਣ ਪਿੱਛੇ ਨੂੰ ਜਾਣ ਲੱਗਾ, ਹੁਣ ਹੌਸਲਾ ਨਹੀਂ ਕਰਦਾ ਗੋਪਾਲ ਚੰਦ ਗੁਲੇਰੀਆ ਅੱਗੇ ਆਉਣ ਦਾ, ਪਤਾ ਅੱਗੇ ਮਾਮਾ ਕਿਰਪਾਲ ਚੰਦ ਜੀ ਦੇ ਤੀਰ ਤਿੱਖੇ ਹਨ।
ਦੋਹਰਾ ਹੋਰੇ ਕਰ ਗਿਰ ਪਤਨ ਪਟ, ਥਿਰ ਕਰ ਨਿਜ ਨਿਜ ਥਾਈ।
ਪਹਾੜੀ ਰਾਜਿਆਂ ਦੀ ਸੈਨਾ ਇੱਕ ਵਾਰੀ ਹੌਲੀ ਕਰ ਦਿੱਤੀ ਜਦੋਂ ਉਹਨਾਂ ਨੇ ਹੱਲਾ ਕੀਤਾ, ਉਹ ਹੱਲਾ ਇੱਕ ਵਾਰੀ ਖਾਲੀ ਜਿਹਾ ਕਰ ਦਿੱਤਾ ਉਹਨਾਂ ਦਾ, ਤੇ ਜਦੋਂ ਹੱਲਾ ਹੌਲਾ ਜਿਹਾ ਹੋ ਗਿਆ, ਪਹਾੜੀਏ ਵੀ ਪਿੱਛੇ ਹਟ ਗਏ। ਇੱਧਰ ਜਿਹੜੇ ਪੀਰ ਬੁੱਧੂ ਸ਼ਾਹ ਤੇ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਜਿੰਨੇ ਯੋਧੇ ਸੀ, ਇਹ ਵੀ ਪਿੱਛੇ ਨੂੰ ਹਟ ਕੇ ਹੁਣ ਆਪੋ ਆਪਣੀ ਥਾਂ ਤੇ ਖਲੋ ਕੇ ਦੁਬਾਰਾ ਫੇਰ ਬੰਦੂਕਾਂ ਤੇ ਤੀਰਾਂ ਦੀ ਗੋਲੀਆਂ ਦੀ ਲੜਾਈ ਨਾਲ ਲੜਨ ਲੱਗੇ।
ਬੁੱਧੂ ਸ਼ਾਹ ਸਪੂਤ ਕੀ ਲੋਤ ਓਜ ਕਰ ਲਿਆਏ,
ਬੁੱਧੂ ਸ਼ਾਹ ਦੇ ਸਪੁੱਤਰ ਦੀ ਜਿਹੜੀ ਲਾਸ਼ ਸੀ, ਬੜੇ ਬਲ ਨਾਲ ਜ਼ੋਰ ਦਾ ਹੱਲਾ ਕਰਕੇ ਦੁਸ਼ਮਣ ਦੇ ਘੇਰੇ ਵਿੱਚ ਡਿੱਗੀ ਹੋਈ ਉਸ ਲਾਸ਼ ਨੂੰ ਚੁੱਕ ਕੇ ਵਾਪਸ ਲੈ ਆਏ ਆਪਣੇ ਮੈਦਾਨ ਵਿੱਚ।
ਇਮ ਸਹਾਇਤਾ ਕਰ ਪਲੇ ਧੀਰਜ ਸਹਿਤ ਟਿਕਾਏ,
ਬੁੱਧੂ ਸ਼ਾਹ ਦੇ ਸਮੇਤ ਸਾਰੀ ਫੌਜ ਦੀ ਸਹਾਇਤਾ ਕਰਕੇ ਮਾਮਾ ਕਿਰਪਾਲ ਚੰਦ ਜੀ ਨੂੰ ਨਾ ਸਾਰਿਆਂ ਦੇ ਪੈਰ ਟਿਕਾ ਕੇ,
ਤਜੋ ਤੁਪੰਗਨ ਕੋ ਕਯੋ ਗੁਲਕਾਂ ਗਨ ਬਰਖਾਏ,
ਹੁਣ ਇੱਥੇ ਮੋਰਚਾ ਬੰਦੀ ਚ ਰਹਿ ਕੇ ਗੋਲੀਆਂ ਦਾਗੋ, ਜਦੋਂ ਤੱਕ ਪਹਾੜੀ ਅੱਗੇ ਵੱਧ ਕੇ ਨਾ ਆਉਣ, ਤੁਸੀਂ ਨੀ ਅੱਗੇ ਵੱਧ ਕੇ ਜਾਣਾ, ਉਤਨੀ ਦੇਰ ਤੱਕ ਇੱਥੇ ਗੋਲੀਆਂ ਤੇ ਤੀਰਾਂ ਨਾਲ ਦੁਸ਼ਮਣਾਂ ਨੂੰ ਰੋਕੋ।
ਤੀਰ ਦਈ ਕੈ ਪੀਰ ਕੋ ਮ੍ਰਿਦੁਲ ਬਾਕ ਤੇ ਬੀਰ,
ਪੀਰ ਬੁੱਧੂ ਸ਼ਾਹ ਦਾ ਜਵਾਨ ਪੁੱਤ ਜੰਗ ਦੇ ਮੈਦਾਨ ਚ ਸ਼ਹੀਦ ਹੋਇਆ ਹੈ, ਇਸ ਕਰਕੇ ਮਾਮਾ ਕਿਰਪਾਲ ਚੰਦ ਜੀ ਨੇ ਪੀਰ ਜੀ ਨੂੰ ਜਾ ਕੇ ਧੀਰਜ ਦਿੱਤਾ, ਆਖਿਆ ਪੀਰ ਜੀ ਸੂਰ ਵੀਰਾਂ ਦਾ ਇਹੀ ਕਰਮ ਹੁੰਦਾ, ਜੰਗ ਦੇ ਮੈਦਾਨ ਚ ਲੜ ਕੇ ਜਾਂ ਸ਼ਹੀਦੀ ਪਾਉਣੀ ਜਾਂ ਜਿੱਤ ਪ੍ਰਾਪਤ ਕਰਨੀ, ਸ਼ਹੀਦ ਸ਼ਹੀਦ ਹੋ ਕੇ ਵੀ ਜਿੱਤ ਜਾਂਦੇ ਹਨ।
ਚਲਿਓ ਚੈਤ ਚਿਤ ਚੌਂਪ ਤੇ ਭਗਨੀ ਸੁੱਤ ਕੇ ਤੀਰ,
ਇੱਕ ਵਾਰੀ ਸਾਰੀ ਫੌਜ ਨੂੰ ਟਿਕਾ ਕੇ ਹੁਣ ਮਾਮਾ ਕਿਰਪਾਲ ਚੰਦ ਜੀ ਵਾਪਸ ਕਲਗੀਧਰ ਜੀ ਕੋਲ ਆਉਣਾ ਚਾਹੁੰਦੇ ਨੇ।
ਹਤਿਓ ਤੁਰੰਗਮ ਸ਼ਤਰੂ ਕੇ ਕਰਿਓ ਸੁਬਚ ਗੋਪਾਲ,
ਗੋਪਾਲ ਚੰਦ ਗੁਲੇਰੀਏ ਦਾ ਘੋੜਾ ਮਾਰ ਕੇ ਆਏ ਹਨ, ਵੈਰੀਆਂ ਨੂੰ ਮਾਰ ਕੇ ਆਏ, ਉਹ ਸਾਰੀ ਵਾਰਤਾ ਮਾਮਾ ਕਿਰਪਾਲ ਚੰਦ ਜੀ ਨੇ ਆ ਕੇ ਕਲਗੀਧਰ ਜੀ ਨੂੰ ਦੱਸੀ ਹੈ।
ਵਾਹਿਨ ਅਪਰ ਮੰਗਾਏ ਕੈ ਭਇਓ ਅਰੂੜ ਪਵਾਲ,
ਗੋਪਾਲ ਚੰਦ ਗੁਲੇਰੀਏ ਨੇ ਆਪਣਾ ਦੂਜਾ ਘੋੜਾ ਮੰਗਾਇਆ ਤੇ ਉਹਦੇ ਤੇ ਸਵਾਰ ਹੋ ਕੇ ਪਿੱਛੇ ਨੂੰ ਹਟ ਗਿਆ।
ਕਲਗੀ ਤਰ ਕੇ ਨਿਕਟ ਸਭ ਕਰਿਓ ਬਿਰਤਾਂਤ ਬਖਾਨ,
ਸਾਰਾ ਬਿਰਤਾਂਤ ਮਾਮਾ ਕਿਰਪਾਲ ਚੰਦ ਜੀ ਨੇ ਜਾ ਕੇ ਕਲਗੀਧਰ ਜੀ ਨੂੰ ਦੱਸਿਆ।
ਸਾਧ ਸਾਧ ਬੁੱਧੂ ਸੁਪਟ ਜਿਨ ਰਾਖੀ ਨਿਜਿਆਨ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਬਾਸ਼ ਹੈ ਪੀਰ ਬੁੱਧੂ ਸ਼ਾਹ ਨੂੰ, ਸਬਾਸ਼ ਹੈ ਉਹਨਾਂ ਦੇ ਮੁਰੀਦਾਂ ਨੂੰ ਜਿਨ੍ਹਾਂ ਨੇ ਰਣ ਤੱਤੇ ਦੀ ਆਨ ਰੱਖ ਲਈਆ ਕੇ ਇੱਕ ਪੁੱਤਰ ਉਹਨਾਂ ਦਾ ਸ਼ਹਾਦਤ ਦੇ ਰੁਤਬੇ ਨੂੰ ਪ੍ਰਾਪਤ ਹੋਇਆ ਹੈ।
ਨ੍ਰਿਪ ਚੰਦੇ ਲਹੰਡੂ ਪੁਰੀਆ ਲੇਕਰ ਦਲ ਸਮੁਦਾਏ
ਰਾਜਾ ਚੰਦੇਲੀਆ ਤੇ ਰਾਜਾ ਹੰਡੂਰੀਆ
ਚਾਹੇ ਗੁਰੂ ਦਿਸ਼ ਜੰਗ ਕੋ ਤੀਰ ਤੁਫੰਗ ਚਲਾਏ
ਪਾਤਸ਼ਾਹ ਨਾਲ ਆ ਕੇ ਜੰਗ ਲੜਨਾ ਚਾਹੁੰਦੇ ਰਾਜਾ ਚੰਦੇਲੀਆ ਤੇ ਰਾਜਾ ਹੰਡੂਰੀਆ ਇਹਨਾਂ ਨੇ ਗੋਲੀਆਂ ਤੇ ਤੀਰ ਲਿਆ ਕੇ ਹਮਲਾ ਬੋਲ ਦਿੱਤਾ ਕਲਗੀਧਰ ਜੀ ਤੇ
ਪੰਚੋਂ ਪ੍ਰਾਤਾ ਦੇਤ ਚਮੂ ਕੇ ਜ਼ੋਰ
ਮਹਾਰਾਜ ਜੀ ਦੇ ਪੰਜੇ ਭਰਾ ਬੀਬੀ ਵੀਰੋ ਦੇ ਪੁੱਤਰ ਜੰਗ ਦੇ ਮੈਦਾਨ ਚ ਰਣ ਥੰਭ ਬਣ ਕੇ ਇਹਨਾਂ ਦਾ ਅੱਗਾ ਖਲੋ ਕੇ ਲੜਦੇ ਰਹੇ
ਦੀਹੀ ਦਮਾਮੇ ਡੰਕ ਦੈ ਮਾਰ ਮਾਰ ਕਰ ਸ਼ੋਰ
ਨਾਰਿਆਂ ਤੇ ਦੋਹਰੀਆਂ ਚੋਭਾਂ ਵੱਜਦੀਆਂ ਜਿਨ੍ਹਾਂ ਦਾ ਸ਼ੋਰ ਦੂਰ ਤੱਕ ਸੁਣਾਈ ਦਿੰਦਾ ਹੈ
ਖਰੇ ਬਿਲੋਕਤ ਸਤਿਗੁਰੂ ਦਲ ਦੋਇਨ ਕੇ ਵੀਰ
ਕਲਗੀਧਰ ਜੀ ਖਲੋਤੇ ਦੋਹਾਂ ਦਲਾਂ ਦੇ ਸੂਰਮਿਆਂ ਵੱਲ ਵੇਖ ਰਹੇ ਨੇ ਵੀ ਕਿਵੇਂ ਲੜਾਈ ਹੁੰਦੀ ਜੰਗ ਹੁੰਦਾ ਜਿੱਥੇ ਵੇਖਦੇ ਆ ਵੀ ਕਿਤੇ ਲੋੜ ਪੈਂਦੀ ਉੱਥੇ ਆਪਣੀ ਫੌਜ ਚੋਂ ਦਸਤਾ ਭੇਜ ਦਿੰਦੇ ਹਨ ਮਹੰਤ ਕਿਰਪਾਲ ਦਾਸ ਜੀ ਉਦਾਸੀ ਉਹ ਵੀ ਰਣ ਤੱਤੇ ਚ ਆਣ ਖਲੋਤੇ ਨੇ ਉਹ ਜਿਵੇਂ ਲੜ ਰਹੇ ਨੇ ਕਲਗੀਧਰ ਜੀ ਦਾ ਥਾਪੜਾ ਪ੍ਰਾਪਤ ਕਰਕੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗਰੀਬਨ ਬਾਜ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੁਰਦਾ ਹੋਏ ਮੁਰੀਦ ਮੁਰਦਾ ਹੋਏ ਮੁਰੀਦ
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 ਨਾ ਗੱਲੀ ਹੋਵਣਾ ਨਾ ਗੱਲੀ ਹੋਵਣਾ ਨਾ ਗੱਲੀ
ਹੋਵਣਾ ਨਾ ਗੱਲੀ ਹੋਵਣਾ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਛੁਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੁਰਨ ਹੇ ਸਰਬਮ
ਭੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਪੀਓ ਅਣ
ਸੰਤ ਕੈ ਸਦਾ ਸੰਗ
ਧਾਰਾਇਆ ਧਾਰ
ਹੇ ਠਾਕੁਰ ਹੋ ਦਾਸ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧਿ ਦਿਆਲੇ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦ
ਪਾਰੇ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ
ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।